ਕਹਿੰਦਾ ਮੈਨੂੰ ਅੱਜ ਸੋਝ ਆਈ ਆ ਕਿ ਚੂੜੀਆਂ ਜ਼ਿਆਦਾ ਪਾਈਆਂ ਹੋਣ 'ਤੇ ਖੜਕਦੀਆਂ ਨੇ, ਮਨ ਵਿੱਚ ਜ਼ਿਆਦਾ ਵਿਚਾਰ ਹੋਣ 'ਤੇ ਬੜਾ ਰੌਲਾ ਪਾਉਂਦੇ ਨੇ। ਕਹਿੰਦਾ ਅੱਜ ਸੋਝ ਆਈ ਵੀ ਚੂੜੀਆਂ ਲਾਹ ਦਿਓ ਸਾਰੀਆਂ, ਇੱਕ ਚੂੜੀ ਰੱਖ ਲਓ। ਕਹਿੰਦਾ ਭਾਵ ਸਾਰੇ ਮਨ ਦੇ ਵਿਚਾਰ ਪੜਾ ਕਰ ਦਿਓ, ਇੱਕ ਗੁਰੂ ਦੇ ਸ਼ਬਦ ਦੀ ਵਿਚਾਰ ਅੰਦਰ ਰੱਖ ਲਓ। ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਗੀ ਜੀ ਗੋਦ ਆਨੰਦ ਮੰਨ ਲਈ, ਗੁਰੂ ਰੂਪ ਪਿਆਰੀ ਸਤ ਸੰਗਤ ਜੀ ਆਓ ਮਨ ਬਿਰਤੀਆਂ ਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਆਨੰਦ ਸਾਹਿਬ ਦੇ ਪਾਠ ਵਿੱਚ 18ਵੀਂ ਪੌੜੀ ਪਾਤਸ਼ਾਹ ਸੰਸਾਰ ਨੂੰ ਸਮਝਾਉਣਾ ਕਰਦੇ, ਕਹਿਣ ਲੱਗੇ ਕਰਮੀ ਸਹਿਜ ਨਾ ਉਪਜੇ, ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿਸਾ ਨਾ ਜਾਏ। ਕਹਿੰਦੇ ਕਰਮੀ ਸਹਿਜ ਨਾ ਉਪਜੇ। ਹੁਣ ਧਿਆਨ ਦੇਣਾ, ਜਦੋਂ ਉਹਨਾਂ ਨੇ ਲਿਖਿਆ ਕਰਮੀ ਸਹਿਜ ਨਾ ਉਪਜੇ, ਕਰਮ ਦਾ ਭਾਵ ਕੀ ਹੈ? ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਕਈ ਸੱਜਣ ਪਿੰਡਾਂ 'ਚ ਰਹਿਣ ਵਾਲੇ ਜਦੋਂ ਪੈਲੀ ਦੀ ਨਾਪੀ ਕਰਦੇ ਨਾ, ਕਈ ਕਈ ਦਾ ਕਰਮ ਮਾਰ ਦਿਓ। ਕਈ ਸੱਜਣ ਕਦਮ ਹੀ ਮਾਰੀ ਜਾਂਦੇ ਨੇ, ਦੱਸ ਦਿੰਦੇ ਨੇ ਵੀ ਇਹ ਪੈਲੀ ਇੰਨੇ ਕਨਾਲ ਆ, ਇੰਨੀ ਲੰਬਾਈ ਚੜ੍ਹਾਈ ਇਹਦੀ, ਕਰਮ ਮਾਰਦੇ ਆ। ਕਰਮ ਦਾ ਪਾਪ ਚੱਲਣਾ, ਉਹ ਜਿੱਦਾਂ ਉਹ ਕਰਮ ਮਾਰਦੇ ਨੇ ਤੇ ਚੱਲਦੇ ਨੇ, ਅੱਗੇ ਵਧੀ ਜਾਂਦੇ ਨੇ, ਸਟੈਪ ਸਟੈਪ ਚੱਕੀ ਜਾਂਦੇ ਨੇ, ਅੱਗੇ ਵਧੀ ਜਾਂਦੇ ਨੇ। ਇੱਦਾਂ ਹੀ ਅਸੀਂ ਕੋਈ ਵੀ ਕਰਮ ਕਰਦੇ ਤਾਂ ਅਸੀਂ ਵੀ ਆਪਣੇ ਵੱਲੋਂ ਅੱਗੇ ਵੱਧਦੇ ਹਾਂ। ਕੋਈ ਵੀ ਕਰਮ ਕਰਦੇ ਹਾਂ ਆਪਾਂ, ਠੀਕ ਹੈ, ਸੇਵਾ ਕਰਦੇ ਹਾਂ, ਉਹ ਸਾਡੀ ਮਨਬਿਰਤੀ 'ਤੇ ਹੀ ਅਸੀਂ ਸੇਵਾ ਕੀਤੀ, ਅਸੀਂ ਪਰਮਾਤਮਾ ਵਾਲੇ ਪਾਸੇ ਵਧਣਾ, ਅਸੀਂ ਕੋਈ ਪੁੰਨ ਦਾਨ ਕੀਤਾ, ਅਸੀਂ ਪਰਮਾਤਮਾ ਵਾਲੇ ਪਾਸੇ ਵਧਣਾ, ਅਸੀਂ ਗੁਰਬਾਣੀ ਪੜ੍ਹੀ ਹੈ, ਅਸੀਂ ਪਰਮਾਤਮਾ ਵਾਲੇ ਪਾਸੇ ਵਧਣਾ, ਅਸੀਂ ਸਿਮਰਨ ਕੀਤਾ ਪਰਮਾਤਮਾ ਵਾਲੇ ਪਾਸੇ ਵਧਣਾ। ਜੋ ਕੁਛ ਵੀ ਕਰਮ ਆਪਾਂ ਕਰਦੇ ਹਾਂ ਆਪਾਂ ਬਦਲ ਨਹੀਂ ਕਰਦੇ, ਪਰ ਗੁਰੂ ਸਾਹਿਬ ਨੇ ਕਹਿੰਦੇ ਕਰਮੀ ਸਹਿਜ ਨਾ ਉਪਜੇ। ਕਹਿੰਦੇ ਇਹ ਉਦਮ ਕੀਤਾ ਵੀ ਹੈ, ਉਦਮ ਕੀਤਾ ਵੀ ਹੈ, ਕਹਿੰਦਾ ਆਪਾਂ ਉਪਰਾਲਾ ਕੀਤਾ ਵੀ ਹੈ, ਤੁਰੇ ਵੀ ਆਪਾਂ, ਪਰ ਇਹ ਤੁਰਿਆ, ਇਹ ਚੱਲਣਾ, ਇਹਦੇ ਨਾਲ ਅੰਦਰ ਸਹਿਜ ਨਹੀਂ ਪੈਦਾ ਹੁੰਦਾ। ਇਹ ਕੀ ਚੱਕਰ? ਕਰਮੀ ਸਹਿਜ ਨਾ ਉਪਜੇ, ਅੰਦਰ ਸਹਿਜ ਨਹੀਂ ਪੈਦਾ ਹੁੰਦਾ। ਸਹਿਜ ਕੀ ਹੈ? ਆਤਮਿਕ ਅਡੋਲਤਾ। ਕੈਸੀ ਆਤਮਿਕ ਅਡੋਲਤਾ? ਸਹਿਜ ਅਵਸਥਾ ਕੈਸੀ ਹੈ? ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਜਦੋਂ ਬੱਚਾ ਪੈਦਾ ਹੁੰਦਾ, ਜਦੋਂ ਬੱਚਾ ਪੈਦਾ ਹੁੰਦਾ, ਉਸ ਵੇਲੇ ਬੱਚੇ ਦੇ ਤਨ 'ਤੇ ਕੋਈ ਕੱਪੜਾ ਨਹੀਂ ਹੈ, ਪਰ ਉਸ ਵੇਲੇ ਬੱਚੇ ਦਾ ਕੋਈ ਨਾਂ ਨਹੀਂ ਰੱਖਿਆ, ਉਹ ਨਾਂ ਤੋਂ ਵੀ ਰਹਿਦਾ, ਕੋਈ ਪੜ੍ਹਦਾ ਵੀ ਨਹੀਂ ਉਹਦਾ, ਠੀਕ ਹੈ, ਕੋਈ ਕੱਪੜਾ ਨਹੀਂ ਹੈ, ਕੋਈ ਉਹਦਾ ਨਾਂ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਜਿੱਦਣ ਤੇਰੀ ਇਹ ਬਿਰਤੀ ਬਣ ਜਾਊਗੀ ਕਿ ਤੇਰੇ ਮਨ ਉੱਤੇ ਕੋਈ ਵਿਕਾਰ ਨਹੀਂ ਹੈ, ਕੋਈ ਫੁਰਨਾ ਨਹੀਂ ਸੰਸਾਰ ਦਾ, ਉੱਤਾ ਬਿਲਕੁਲ ਸੰਸਾਰ ਦੇ ਫੁਰਨਿਆਂ ਤੋਂ ਰਹਿਤ ਹੋ ਜਾਏਗਾ, ਔਰ ਜਿੱਥੇ ਜਾ ਕੇ ਤੈਨੂੰ ਮਹਿਸੂਸ ਹੋਊਗਾ ਕਿ ਮੇਰਾ ਆਪਣਾ ਕੋਈ ਨਾਂ ਨਹੀਂ, ਮੇਰੀ ਆਪਣੀ ਕੋਈ ਹੋਂਦ ਨਹੀਂ ਹੈ, ਉਸ ਅਵਸਥਾ ਦਾ ਨਾਂ ਸਹਿਜ ਅਵਸਥਾ। ਤਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਬਾਣੀ 'ਚ, ਪਾਇਓ ਬਾਲ ਬੁੱਧ ਸੁੱਖ ਦੇ। ਉਸ ਬਚਪਨ ਦੇ ਵਿੱਚ ਜਾਣਾ ਜਿੱਥੋਂ ਅਸੀਂ ਆਏ ਹਾਂ ਔਖਾ ਬੜਾ ਹੈ, ਸਰੀਰ ਨਹੀਂ ਜਾ ਸਕਦਾ, ਸਰੀਰ ਵਾਪਸ ਨਹੀਂ ਜਾ ਸਕਦਾ, ਸਰੀਰ ਦੇਹ ਬਈ ਦੇਹ ਵੱਡਾ ਹੁੰਦਾ ਜਾਂਦਾ, ਤਬਦੀਲੀ ਆਈ ਜਾਂਦੀ ਹੈ, ਬੁਢਾਪੇ ਵੱਲ ਤੁਰਿਆ ਜਾ ਰਿਹਾ। ਪਰ ਧਿਆਨ ਦਿਓ, ਗੁਰੂ ਸਾਹਿਬਾਂ ਨੇ ਸਾਡੀ ਸੁਰਤ ਨੂੰ, ਸਾਡੇ ਮਨ ਨੂੰ ਕਿਹਾ, ਕਹਿੰਦੇ ਮਨਾ ਸਰੀਰ ਵੱਡਾ ਹੋ ਰਿਹਾ, ਬੁੱਢਾ ਹੋ ਰਿਹਾ, ਕਮਜ਼ੋਰ ਹੋ ਰਿਹਾ, ਪਰ ਮਨਾ ਸਰੀਰ ਦੁਬਾਰਾ ਅਗਰ ਬਚਪਨ 'ਚ ਜਾਣਾ ਹੈ ਤਾਂ ਦੁਬਾਰਾ ਜਨਮ ਲੈਣਾ ਪਊਗਾ, ਪਰ ਤੂੰ ਇਸੇ ਜਾਮੇ ਵਿੱਚ ਹੀ ਦੁਬਾਰਾ ਉਸ ਰੂਪ 'ਚ ਜਾ ਸਕਦਾ ਜਿਸ ਰੂਪ ਦੇ ਵਿੱਚ ਤੂੰ ਛੋਟਾ ਜਿਹਾ ਬੱਚਾ ਸੀ, ਜਦੋਂ ਪੈਦਾ ਹੋਇਆ ਸੀ ਜਾਂ ਮਾਂ ਦੇ ਗਰਭ ਵਿੱਚ ਸੀ, ਤੂੰ ਜਾ ਸਕਦਾ। ਹੁਣ ਤੁਸੀਂ ਹਿਸਾਬ ਲਾਓ ਕਿ ਸਰੀਰ ਨੂੰ ਦੁਬਾਰਾ ਬਚਪਨਾ ਨਹੀਂ ਆ ਸਕਦਾ, ਪਰ ਮਨ ਨੂੰ ਦੁਬਾਰਾ ਬਚਪਨਾ ਆ ਸਕਦਾ। ਤਾਂ ਗੁਰੂ ਸਾਹਿਬ ਨੇ ਕਿਹਾ ਭਾਈ ਉਹ ਬਾਲ ਬੁੱਧ ਸੁਖ ਰਹੇ, ਸਮਝਾਉਣ ਦੇ ਵੱਡੇ ਨੂੰ ਡੇ, ਪਰ ਫਿਰ ਵੀ ਕਹਿਣ ਡੇ ਬਚਪਨ ਵਿੱਚ ਜਾ, ਉਸ ਉਮਰ ਵਿੱਚ ਜਾ ਜਿਹੜੀ ਤੈਨੂੰ ਪੈਦਾ ਹੋਇਆ ਮਿਲੀ ਸੀ, ਉਸ ਅਵਸਥਾ ਵਿੱਚ ਜਾ ਜਿੱਥੇ ਤੈਨੂੰ ਪੈਦਾ ਹੋਇਆ ਇੱਕ ਅਵਸਥਾ ਮਿਲੀ ਸੀ। ਕੈਸੀ ਅਵਸਥਾ ਮਿਲੀ ਸੀ? ਬੱਚਾ ਪੈਦਾ ਹੋਇਆ ਮਾਂ ਦੇ ਪੇਟ ਵਿੱਚੋਂ ਬੱਚਾ ਪੈਦਾ ਹੋਇਆ, ਪਰ ਪਤਾ ਨਹੀਂ ਹੈ ਮੇਰੀ ਮਾਂ ਹੈ, ਮੇਰੀ ਮਾਂ ਹੈ, ਮੇਰਾ ਕੋਈ ਨਾਤਾ ਇਹਦੇ ਨਾਲ, ਕੋਈ ਪਤਾ ਨਹੀਂ। ਬਾਪ ਦੇ ਸੰਬੰਧ ਨਾਲ ਬੱਚਾ ਪੈਦਾ ਹੋਇਆ, ਬਾਪ ਨੇ ਚੁੱਕਿਆ, ਕੋਈ ਪਤਾ ਨਹੀਂ ਮੇਰਾ ਬਾਪ ਇਹਦੇ ਨਾਲ, ਮੇਰਾ ਨਾਤਾ ਕੀ ਹੈ, ਕੁਛ ਨਹੀਂ ਪਤਾ। ਜਿਸ ਪਰਿਵਾਰ ਚ ਪੈਦਾ ਹੋਇਆ, ਦਾਦੀ ਦਾਦਾ ਚਾਚੇ ਚਾਚੀਆਂ ਸਭ ਚੁੱਕੀ ਫਿਰਦੇ, ਪਰ ਕਿਸੇ ਦੀ ਪਛਾਣ ਨਹੀਂ, ਕਿਸੇ ਬਾਰੇ ਪਤਾ ਨਹੀਂ ਹੈ। ਤੇ ਗੁਰੂ ਸਾਹਿਬ ਬਣ ਕਹਿੰਦੇ, ਜਿੱਦਣ ਤੇਰੀ ਮਨਾ ਬਿਰਤੀ ਬਣ ਜਾਏ, ਗੁਰਬਾਣੀ ਪੜ੍ਹਦਿਆਂ ਨਾਮ ਸਿਮਰਨ ਕਰਦਿਆਂ ਕਰਦਾ, ਤੈਨੂੰ ਕਿਸੇ ਬਾਰੇ ਪਤਾ ਰਹੇ ਹੀ ਨਾ, ਉਹ ਸਹਿਜ ਅਵਸਥਾ ਹੈ। ਪਰ ਇਹ ਬਣਨੀ ਕਿੱਥੋਂ ਆ? ਜਾਂਦਾ ਹੀ ਕਰਮੀ ਸਹਿਜ ਨਾ ਉਪਜੇ, ਤੂੰ ਕਰਮ ਕਰਦਾ ਹੈ, ਕਰਮ ਕਰਦਾ ਹੈ, ਠੀਕ ਹੈ। ਜਦੋਂ ਕਰਮ ਕਰਦਾ ਆ, ਇਹਨਾਂ ਕਰਮਾਂ ਦੇ ਕਰਨ ਨਾਲ ਫਿਰ ਜੇ ਮਨ ਚ ਅਵਸਥਾ ਪੈਦਾ ਨਹੀਂ ਹੋਣੀ, ਕਹਿੰਦਾ ਕਿਉਂ ਨਹੀਂ ਪੈਦਾ ਹੋਣੀ? ਤੇ ਆਪ ਜੀ ਵਿਚਾਰ ਕਰਕੇ ਦੇਖਿਓ ਕਿਉਂ ਨਹੀਂ ਪੈਦਾ ਹੋਣੀ, ਪੈਦਾ ਨਾ ਹੋਣ ਦਾ ਕਾਰਨ ਕੀ ਹੈ? ਅਸੀਂ ਸੇਵਾ ਕਰਦੇ ਹਾਂ, ਅਸੀਂ ਪਾਠ ਕਰਦੇ ਹਾਂ, ਅਸੀਂ ਸਿਮਰਨ ਕਰਦੇ ਹਾਂ, ਅਸੀਂ ਪੁੰਨਦਾਨ ਕਰਦੇ ਹਾਂ, ਅਸੀਂ ਜੋੜੇ ਝਾੜਦੇ ਹਾਂ, ਜੋ ਕੁਝ ਵੀ ਕਰਦੇ ਪਏ ਨਾ ਗੁਰੂ ਪਿਆਰਿਓ, ਸਭ ਕੁਝ ਸੰਸਾਰ ਲਈ ਕਰੀ ਜਾਂਦੇ ਹਾਂ ਅਸੀਂ। ਇਹ ਕਰਮ ਲੇਖੇ ਚ ਨਹੀਂ ਬਣਾ, ਕਰਮੀ ਸਹਿਜ ਨਾ ਉਪਜੇ। ਇਸ ਕਰਮ ਦੇ ਕਰਨ ਨਾਲ ਤੁਹਾਡੇ ਅੰਦਰ ਮਨ ਚ ਸਹਿਜ ਅਵਸਥਾ ਪੈਦਾ ਨਹੀਂ ਹੋਣੀ। ਤੁਸੀਂ ਸਵੇਰੇ ਉੱਠਿਓ, ਪਾਠ ਕੀਤਾ, ਨਿਤਨੇਮ ਕੀਤਾ, ਪਾਠ ਕੀਤਾ ਹੈ, ਪਰ ਪਾਠ ਕਰਦਿਆਂ ਕਰਦਿਆਂ ਤੁਹਾਡੇ ਮਨ ਦੇ ਅੰਦਰ ਪ੍ਰੇਮ ਨਹੀਂ ਹੈ, ਪਰਮਾਤਮਾ ਦੀ ਤੰਗ ਨਹੀਂ ਹੈ, ਤੁਹਾਡੇ ਅੰਦਰ ਖਿੱਚ ਸੰਸਾਰ ਦੀ ਹੈ ਕਿ ਕੋਈ ਕੰਮ ਬਣਨਾ ਚਾਹੀਦਾ, ਕੋਈ ਮੈਨੂੰ ਦਾਤ ਮਿਲਣੀ ਚਾਹੀਦੀ ਹੈ, ਖਿੱਚ ਸੰਸਾਰ ਦੀ ਹੈ। ਇਸ ਕਰਕੇ ਉਹਦਾ ਕਰਮ ਹੈ ਉਹ ਸਹਿਜ ਪੈਦਾ ਨਹੀਂ ਕਰ ਸਕਦਾ, ਸਹਿਜ ਪੈਦਾ ਨਹੀਂ ਕਰ ਸਕਦਾ। ਕਿਵੇਂ? ਤਾਂ ਆਪ ਜੀ ਵਿਚਾਰ ਕਰਕੇ ਦੇਖਣਾ, ਬਰਾਤੀ ਸਾਰੇ ਤਿਆਰ ਹੋ ਗਏ, ਬਰਾਤੀ ਸਾਰੇ ਤਿਆਰ ਹੋ ਗਏ, ਗੱਡੀਆਂ 100-150 ਗੱਡੀ ਮੰਗਾਈ ਜੀ, ਸਭ ਬਰਾਤੀ ਗੱਡੀਆਂ 'ਚ ਬਹਿ ਗਏ, ਤੁਰ ਪਏ। ਜਦੋਂ ਤੁਰ ਪਏ ਤੇ ਜਿਹੜੇ ਪਿੰਡ ਬਰਾਤ ਜਾਣੀ ਸੀ ਉੱਥੇ ਪਹੁੰਚ ਗਏ, ਪਿੰਡ ਦੇ ਬਾਹਰ ਹੀ ਖੜੇ ਸੀ। ਪਿੰਡ ਪਹੁੰਚ ਗਏ, ਇੱਕ ਬਜ਼ੁਰਗ ਨੇ ਕਿਹਾ ਗੱਡੀਆਂ ਰੋਕੋ। ਲੈ ਪਿਤਾ ਜੀ ਕੀ ਗੱਲ ਹੋ ਗਈ, ਹੁਣ ਤੇ ਪਿੰਡ ਆਪਾਂ ਆ ਗਏ? ਕਹਿੰਦਾ ਨਹੀਂ, ਪਿੰਡ ਦੇ ਬਾਹਰ ਰੋਕੋ। ਕਹਿੰਦਾ ਗੱਲ ਕੀ ਹੋਈ? ਉਹ ਕਹਿੰਦਾ ਵੀ ਸਾਡੇ ਕੋਈ ਬੁਕਤ ਨਹੀਂ ਉੱਥੇ, ਕੋਈ ਲਾੜਾ ਤੇ ਆਈ ਨਹੀਂ, ਲਾੜੇ ਨੂੰ ਆ ਲੈਣ ਦਿਓ, ਲਾੜੇ ਦੀ ਗੱਡੀ ਅੱਗੇ ਲੱਗੂ ਤਾਂ ਬੁਕਤ ਪੈਣੀ ਬਰਾਤ ਦੀ, ਵਰਨਾ ਕੋਈ ਬਰਾਤ ਨਹੀਂ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਰਮ ਜਿੰਨੇ ਮਰਜ਼ੀ ਕਰ ਲੈ, ਇਹ ਸਭ ਬਰਾਤੀ ਨੇ, ਜੇ ਹਿਰਦੇ ਚ ਪ੍ਰੇਮ ਹੈ, ਮੁੰਡਾ ਹੈ, ਤੇ ਦਰਗਾਹ ਚ ਮੁੱਲ ਪੈਣਾ, ਵਰਨਾ ਇਹਨਾਂ ਕਰਮਾਂ ਦਾ ਮੁੱਲ ਕੋਈ ਨਹੀਂ ਪੈਣਾ, ਇਹ ਬਰਾਤੀ ਨੇ ਸਾਰੇ। ਤੁਸੀਂ ਕਹੋਗੇ ਕਿੱਦਾਂ? ਬਾਣੀ ਚ ਲਿਖਿਆ, ਕਰਮ ਧਰਮ ਪਖੰਡ ਜੋਦੀ ਸੇ, ਤਿੰਨ ਜਮ ਜਗਾਤੀ ਲੁੱਟੇ। 774 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕਹਿੰਦੇ ਕਰਮ ਧਰਮ ਪਖੰਡ। ਪਖੰਡ ਦਾ ਮਤਲਬ ਕੀ ਹੈ? ਕੁਛ ਨਹੀਂ ਮਿਲਣਾ, ਚੋਂ ਜੋ ਤੁਸੀਂ ਕਰ ਰਿਹਾ ਇਹ ਗਲਤ ਹੈ। ਕਹਿੰਦੇ ਕਰਮ ਧਰਮ ਪਖੰਡ, ਜੋ ਤੂੰ ਕੁਛ ਕਰ ਰਿਹਾ, ਕਰਮ ਕਰ ਰਿਹਾ, ਧਰਮ ਦੀ ਕਮਾਈ ਕਰ ਰਿਹਾ, ਪਖੰਡ ਹੈ। ਜੋ ਦਿਸੇ, ਜਿਸ ਦਾ ਮਤਲਬ ਕੀ ਹੈ? ਇਹ ਨਹੀਂ ਹੈਗਾ ਕਿ ਤੁਸੀਂ ਸੇਵਾ ਕਰਦੇ ਪਏ, ਜੋੜੇ ਝਾੜਦੇ ਪਏ, ਲੁੱਕ ਕੇ ਕਰੋਗੇ, ਆ ਕਮਰੇ ਦੇ ਜਾ ਮੈਨੂੰ 4 ਜੋੜੇ, ਮੈਂ ਸਾਫ਼ ਕਰ ਦਿੰਦਾ। ਨਹੀਂ, ਦੁਨੀਆ ਵੇਖਣ ਰਹੀ ਹੈ, ਲੰਗਰ ਵਰਤਾਉਣ ਦੇ ਸਹਿਤ ਸੇਵਾ ਹੀ ਨਾ। ਹੁਣ ਤੁਸੀਂ ਕਹੋ ਮੈਂ ਸੇਵਾ ਕਰਨੀ ਹੈ ਤੇ ਮੈਂ ਕਮਰੇ 'ਚ ਬਹਿ ਕੇ ਪ੍ਰਸ਼ਾਦੇ ਵਰਤਾ ਦਿੰਦਾ, ਨਹੀਂ ਵਰਤਾਏ ਜਾਣੇ, ਸੰਗਤ 'ਚ ਆਉਣਾ ਪੈਣਾ, ਦਾਲ ਵਰਤਾਉਣੀ ਹੈ ਸੰਗਤ 'ਚ ਆਉਣਾ ਪੈਣਾ, ਪ੍ਰਸ਼ਾਦ ਵਰਤਾਉਣਾ ਸੰਗਤ 'ਚ ਆਉਣਾ ਪੈਣਾ। ਸੋ ਦਿਖਦੇ ਪਏ ਨੇ, ਕੋਈ ਇਹਦੀ ਗੱਲ ਨਹੀਂ ਹੈਗੀ, ਪਰ ਕਰਮ ਧਰਮ ਪਖੰਡ ਜੋ ਦਿਸੇ, ਜਿਸ ਦਾ ਮਤਲਬ ਕੀ ਹੈ ਕਿ ਜਿਹੜਾ ਸੰਸਾਰ ਦਿਸਦਾ ਪਿਆ ਹੈ, ਸਰੀਰ ਦਿਸਦਾ ਪਿਆ, ਇਹਦੀ ਖਾਤਰ, ਝੂਠੇ ਧੰਦਿਆਂ ਦੀ ਖਾਤਰ ਕੋਈ ਕਰਮ ਕਰਦਾ, ਤੂੰ ਕਰਮ ਦੀ ਕਮਾਈ ਕਰਦਾ, ਕਹਿੰਦੇ ਪਖੰਡ। ਤਿੰਨ ਜੰਮ ਜਗਾਤੀ ਲੁੱਟੇ, ਕਹਿੰਦੇ ਜੰਮਾਂ ਨੇ ਰਸਤੇ 'ਚ ਲੁੱਟ ਲੈਣਾ, ਰਾਹ 'ਚ ਹੀ ਖੋ ਲੈਣਾ। ਹੁਣ ਤੁਸੀਂ ਵਿਚਾਰ ਕਰਨਾ, ਗੁਰੂ ਸਾਹਿਬਾਨ ਕਹਿੰਦੇ, ਕਹਿੰਦੇ ਜੇ ਅੰਦਰ ਪ੍ਰੇਮ ਨਹੀਂ ਹੈ, ਜੇ ਅੰਦਰ ਪ੍ਰੇਮ ਨਹੀਂ ਹੈ ਤੇ ਇਹ ਕਰਮ ਜਿਹੜੇ ਆ ਨਾ, ਇਹ ਤੈਨੂੰ ਸਹਿਜ ਤੱਕ ਨਹੀਂ ਪਹੁੰਚਾ ਸਕਦੇ। ਕਰਮ ਕਰਨਾ ਹੈ, ਕਰਮ ਕੋਈ ਵੀ ਕਰੋ, ਸੇਵਾ ਕਰਨਾ ਕਰਮ ਆ, ਨਾਮ ਸਿਮਰਨ ਕਰਨਾ ਵੀ ਕਰਮ ਆ, ਠੀਕ ਹੈ ਨੀ? ਕਰਮ ਹੀ ਕਰਦੇ ਆਪਾਂ, ਨਾਮ ਸਿਮਰਨ ਵੀ ਕਰਮ ਕਰੋ, ਪਰ ਕਰਮ ਕਰਦਿਆਂ ਕਰਦਿਆਂ ਹਿਰਦੇ 'ਚ ਪਰਮਾਤਮਾ ਦੇ ਪ੍ਰਤੀ ਪ੍ਰੀਤ ਹੋਣੀ ਚਾਹੀਦੀ। ਪ੍ਰੇਮ ਹੋਣਾ ਚਾਹੀਦਾ। ਜੇ ਇੱਦਾਂ 'ਚ ਪ੍ਰੇਮ ਨਹੀਂ ਹੈ ਨਾ ਤਾਂ ਤੁਹਾਡਾ ਕਰਮ ਹੈ ਉਹ ਸਹਿਜ ਅਵਸਥਾ ਤੱਕ ਨਹੀਂ ਪਹੁੰਚਾ ਸਕਦਾ। ਠੀਕ ਹੈ, ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਣੀ ਹੈ। ਅਸੀਂ ਜਦੋਂ ਸਿਮਰਨ ਕਰਦੇ ਹਾਂ, ਜਦੋਂ ਅਸੀਂ ਨਾਮ ਸਿਮਰਨ ਕਰਦੇ ਹਾਂ, ਜੋ ਸੇਵਾ ਕਰਦੇ ਹਾਂ, ਉਦੋਂ ਸਾਡਾ ਧਿਆਨ ਕਈ ਪਾਸੇ ਗਿਆ ਹੁੰਦਾ। ਇੱਕ ਦਿਨ ਦੀ ਤੁਹਾਨੂੰ ਗੱਲ ਸੁਣਾਈ ਹੈ, ਉਹ ਰੱਬ ਦਾ ਪਿਆਰਾ ਮਹਾਂਪੁਰਖ ਕੋਈ ਹੋਇਆ ਕਿ ਅਜੇ ਤੁਰਿਆ ਸੀ, ਇਸ ਮਾਰਗ ਤੇ ਪਹੁੰਚਿਆ ਨਹੀਂ ਸੀ, ਤੇ ਜੰਗਲਾਂ 'ਚ ਰਹਿਣ ਲੱਗ ਪਿਆ। ਜੋ ਜੰਗਲਾਂ 'ਚ ਰਹਿਣ ਲੱਗ ਪਿਆ ਤੇ ਇੱਕ ਦਿਨ ਉਹਦੇ ਮਨ 'ਚ ਵਿਚਾਰ ਆਇਆ ਵੀ ਲਾਗਲੇ ਪਿੰਡ 'ਚੋਂ ਕੁਝ ਮੰਗ ਕੇ ਲਿਆਉਣਾ ਖਾਣ ਲਈ। ਉਹ ਮੰਗਣ ਲਈ ਗਿਆ, ਇੱਕ ਗੇਟ ਖੁੱਲ੍ਹਾ ਸੀ, ਉਹ ਗੇਟ ਦੇ ਬਾਹਰ ਜਾ ਕੇ ਖਲੋ ਗਿਆ ਤੇ ਇੱਕ ਬੀਬੀ ਕੀ ਕਰਦੀ ਪਈ ਸੀ, ਦਹੀਂ ਰਿੜਕਣ ਲੱਗੀ। ਜਦੋਂ ਦਹੀਂ ਰਿੜਕਣ ਲੱਗੀ ਬੀਬੀ, ਉਹ ਦਹੀਂ ਰਿੜਕਣ ਲੱਗ ਪਈ, ਇਹ ਖਲੋਤਾ ਵੇਖੀ ਜਾ ਰਿਹਾ ਵੀ ਜਦੋਂ ਮੇਰੇ ਵਾਲੇ ਬੀਬੀ ਦੇਖੂਗੀ ਆਪੇ ਇਹਨੇ ਮੈਨੂੰ ਕੋਈ ਰੋਟੀ ਰਾਟੀ ਦੇ ਦੇਣੀ, ਪੁੱਛ ਲੂਗੀ ਕੀ ਚਾਹੀਦਾ। ਇਹ ਵੇਖਦਾ ਰਿਹਾ, ਬੀਬੀ ਗੱਲ ਵੇਖਦਾ ਰਿਹਾ ਤੇ ਬੀਬੀ ਨਾ ਬਾਹਰ ਵਿਹੜੇ 'ਚ ਬਹਿ ਕੇ ਨਾ ਲੱਸੀ ਰਿੜਕਣ ਲੱਗੀ। ਜਦੋਂ ਲੱਸੀ ਰਿੜਕਣ ਲੱਗੀ ਨਾ, ਉਹਨੇ ਚੂੜੀਆਂ ਪਾਈਆਂ ਸੀ, ਚੂੜੀਆਂ ਵੀ ਉਹਨੇ ਰਾਤੀ ਪਾਈਆਂ। ਉਹਦਾ ਘਰ ਵਾਲਾ ਲੈ ਕੇ ਆਇਆ ਤੇ ਮੈਂ ਥੱਲੇ ਚੂੜੀਆਂ ਲੈ ਕੇ ਆਇਆ, ਕੱਚ ਦੀਆਂ ਚੂੜੀਆਂ ਉਹਨੇ ਪਾਈਆਂ। ਜਦੋਂ ਪਾਈਆਂ ਨਾ, ਉਹ ਲੱਸੀ ਅਜੇ ਰਿੜਕਣ ਲੱਗੀ, ਲੱਸੀ ਰਿੜਕਣੀ ਸ਼ੁਰੂ ਕੀਤੀ ਤੇ ਚੂੜੀਆਂ ਖੜਕਣ ਲੱਗ ਪਈਆਂ। ਜਦੋਂ ਚੂੜੀਆਂ ਖੜਕੀਆਂ ਨਾ, ਉਸ ਔਰਤ ਦੇ ਮਨ 'ਚ ਆਇਆ ਵੀ ਇਹ ਖੜਾਕਾ ਬੜਾ ਕਰਨ ਲਈ ਹੈ। ਉੱਧਰ ਉਹ ਫਕੀਰ ਵੇਖੀ ਜਾ ਰਿਹਾ ਵੀ ਕਦੋਂ ਬੀਬੀ ਮੇਰੇ ਵੱਲ ਦੇਖੇ ਤੇ ਮੈਨੂੰ ਪੁੱਛੇ ਵੀ ਫਕੀਰ ਕੀ ਚਾਹੀਦਾ, ਤੇ ਮੈਂ ਕਹਾਂ ਕਿ ਅੱਜ ਮੈਨੂੰ ਪ੍ਰਸ਼ਾਦੇ ਚਾਹੀਦੇ ਨੇ, ਕੋਈ ਦਾਲ ਸਬਜ਼ੀ ਦੇ ਦਿਓ। ਉਹ ਵੇਖੀ ਜਾ ਰਿਹਾ ਖੜਾ ਉੱਥੇ। ਔਰਤ ਨੇ ਕੀ ਕੀਤਾ, ਜਦੋਂ ਆਵਾਜ਼ ਜ਼ਿਆਦਾ ਆਉਣ ਲੱਗ ਪਈ, ਖੜਕਣ ਲੱਗ ਪਈ, ਤੇ ਔਰਤ ਨੇ ਚੂੜੀਆਂ ਲਾ ਦਿੱਤੀਆਂ। ਚੂੜੀਆਂ ਲਾਉਣ ਲਈ ਲਾਉਂਦੀ ਇੱਕ ਚੂੜੀ ਰੱਖ ਲਈ, ਬਾਕੀ ਸਾਰੀਆਂ ਲਾਤੀਆਂ। ਸਾਰੀਆਂ ਚੂੜੀਆਂ ਲਾ ਕੇ ਇੱਕ ਚੂੜੀ ਰੱਖ ਕੇ ਤੇ ਦੁੱਧ ਰਿੜਕਦੀ ਰਹੀ, ਲੱਸੀ ਬਣਾਈ। ਉਹਦੀ ਅਚਾਨਕ ਨਿਗਾਹ ਪਈ ਔਰਤ ਦੀ, ਉਹ ਗੇਟ ਤੇ ਫਕੀਰ ਖੜਾ। ਆਵਾਜ਼ ਮਾਰਦੀ, ਕਹਿੰਦੀ ਫਕੀਰ ਜੀ ਕੀ ਚਾਹੀਦਾ, ਕੀ ਲੈਣ ਆਇਓ। ਫਕੀਰ ਹੱਥ ਜੋੜ ਕੇ ਕਹਿੰਦਾ, ਕਹਿੰਦਾ ਬੀਬਾ, ਲੈਣ ਤੇ ਕੁਛ ਹੋਰ ਆਇਆ ਸੀ ਪਰ ਮਿਲ ਗਿਆ ਕੁਛ ਹੋਰ। ਕਹਿੰਦੀ ਕੀ ਲੈਣ ਆਏ ਸੀ? ਕਹਿੰਦੇ ਲੈਣ ਤੇ ਮੈਂ ਪ੍ਰਸ਼ਾਦੇ ਆਇਆ ਸੀ, ਮੈਨੂੰ ਭੁੱਖ ਲੱਗੀ ਸੀ ਤੇ ਮੈਂ ਪ੍ਰਸ਼ਾਦੇ ਲੈਣ ਆਇਆ ਸੀ, ਤੇ ਮੈਂ ਤੇ ਕਾਫੀ ਦੇਰ ਦਾ ਖੜਾ ਇੱਥੇ। ਤੂੰ ਕਹਿੰਦੀ ਫਕੀਰ ਜੀ ਤੁਸੀਂ ਆਵਾਜ਼ ਮਾਰ ਦਿੰਦੇ, ਮੈਂ ਧਿਆਨ ਨਹੀਂ ਦਿੱਤਾ। ਕਹਿੰਦਾ ਬੀਬਾ, ਲੈਣ ਮੈਂ ਕੁਝ ਹੋਰ ਆਇਆ ਸੀ ਪਰ ਮਿਲਿਆ ਮੈਨੂੰ ਕੁਛ ਹੋਰ ਹੈ। ਹੁਣ ਮੇਰੇ ਤਨ ਦੀ ਭੁੱਖ ਮਿਟ ਗਈ ਹੈ ਤੇ ਮੈਨੂੰ ਸੋਝੀ ਆ ਗਈ। ਹੁਣ ਔਰਤ ਪੁੱਛਦੀ ਹੈ ਵੀ ਮੈਂ ਤੇ ਕੁਛ ਕਿਹਾ ਹੀ ਨਹੀਂ ਇਹਨੂੰ, ਇਹਨੇ ਕੀ ਲੈ ਲਿਆ, ਬਿਨਾਂ ਦਿੱਤੇ ਲੈ ਲਿਆ ਇਹਨੇ। ਉਹ ਫਕੀਰ ਦੱਸਦਾ, ਕਹਿੰਦਾ ਬੀਬਾ ਤੂੰ ਚੂੜੀਆਂ ਪਾਈਆਂ ਸੀ ਤੇ ਜਦੋਂ ਤੂੰ ਲੱਸੀ ਰਿੜਕਣ ਲੱਗੀ ਤੇ ਚੂੜੀਆਂ ਛਣਕਦੀਆਂ ਸੀ, ਛਣ ਛਣ ਦੀ ਆਵਾਜ਼ ਬੜੀ ਆਉਂਦੀ ਸੀ ਤੇ ਤੂੰ ਚੂੜੀਆਂ ਲਾ ਦਿੱਤੀਆਂ ਸਾਰੀਆਂ, ਇੱਕ ਚੂੜੀ ਨਹੀਂ ਲਾਈ। ਤੇ ਕਹਿੰਦੀ ਫਕੀਰ ਜੀ ਭਾਵੇਂ ਦੋ ਵੀ ਹੋਣ ਤਾਂ ਵੀ ਖੜਕਣਗੀਆਂ, ਤੇ ਇੱਕ ਨਿਸ਼ਾਨੀ ਆਪਣੇ ਘਰ ਵਾਲੇ ਦੀ ਰੱਖ ਲਈ, ਇੱਕ ਚੂੜੀ ਖੜਕਦੀ ਨਹੀਂ ਹੈ, ਕੋਈ ਆਵਾਜ਼ ਨਹੀਂ ਆਉਂਦੀ। ਕਹਿੰਦੀ ਇੱਕ ਚੂੜੀ ਪਾਈ ਹੈ, ਮੈਂ ਲੱਸੀ ਰਿੜਕਦੀ ਪਈ ਹਾਂ, ਕੋਈ ਆਵਾਜ਼ ਨਹੀਂ ਆ ਰਹੀ, ਕੋਈ ਖੜਾਕਾ ਨਹੀਂ ਹੋ ਰਿਹਾ, ਮੈਨੂੰ ਅੰਦਰ ਦਾ ਵੀ ਆਵਾਜ਼ ਸੁਣਦੀ ਹੈ, ਬੱਚਿਆਂ ਵਾਲੇ ਵੀ ਧਿਆਨ ਹੈ, ਉਹਨਾਂ ਦੀ ਕੋਈ ਆਵਾਜ਼ ਮਨ ਮੇਰੀ ਚੂੜੀਆਂ ਛੜਕਣਗੀਆਂ, ਮੈਨੂੰ ਸੁਣਨਾ ਨਹੀਂ। ਫਕੀਰ ਕਹਿੰਦਾ, ਕਹਿੰਦਾ ਬੀਬਾ ਤੂੰ ਬਹੁਤ ਵੱਡੀ ਗੱਲ ਕਹਿ ਗਈ ਹੈ। ਕਹਿੰਦੀ ਕੀ ਕਿਹਾ? ਕਹਿੰਦਾ ਮੈਨੂੰ ਅੱਜ ਸੋਝੀ ਆਈ ਆ ਕਿ ਚੂੜੀਆਂ ਜ਼ਿਆਦਾ ਪਾਈਆਂ ਹੋਣ ਤੇ ਖੜਕਦੀਆਂ ਨੇ, ਮਨ ਵਿੱਚ ਜ਼ਿਆਦਾ ਵਿਚਾਰ ਹੋਣ ਤੇ ਬੜਾ ਰੌਲਾ ਪਾਉਂਦੇ ਨੇ, ਕਹਿੰਦਾ ਅੱਜ ਸੋਝੀ ਆਈ ਵੀ ਚੂੜੀਆਂ ਲਾ ਦਿਓ ਸਾਰੀਆਂ, ਇੱਕ ਚੂੜੀ ਰੱਖ ਲਓ। ਕਹਿੰਦਾ ਭਾਵ ਸਾਰੇ ਮਨ ਦੇ ਵਿਚਾਰ ਪਰਾਂ ਕਰ ਦਿਓ, ਇੱਕ ਗੁਰੂ ਦੇ ਸ਼ਬਦ ਦੀ ਵਿਚਾਰ ਅੰਦਰ ਰੱਖ ਲਓ। ਉਹ ਕਹਿੰਦੀ ਫਕੀਰ ਜੀ ਕਮਾਲ ਆ। ਕਹਿੰਦਾ ਬੀਬਾ ਕਮਾਲ ਕਰਦੀ, ਕਮਾਲ ਤੇ ਤੂੰ ਕਰਦੀ, ਮੈਨੂੰ ਗਿਆਨ ਮਿਲਿਆ ਤੇ ਸੁਪਨਿਆਂ ਦੇ ਪਾਠ ਵਿੱਚ ਆਉਂਦਾ, ਇੱਕੋ ਜਪ ਇੱਕੋ ਸਲਾਹ। ਕਹਿੰਦਾ ਇੱਕੇ ਦਾ ਜਾਪ ਕਰ, ਇੱਕੇ ਦੀ ਸਿਫਤ ਸਲਾਹ ਕਰ, ਬਾਕੀ ਚੂੜੀਆਂ ਲਾ ਦੇ, ਇਹਦੇ ਮਤਲਬ ਬਾਕੀ ਵਿਚਾਰ ਪਰਾਂ ਕਰ ਦੇ, ਇੱਕ ਪਰਮਾਤਮਾ ਦੇ ਸ਼ਬਦ ਦੀ ਵਿਚਾਰ ਪੈਦਾ ਕਰ, ਅੰਦਰੋਂ ਖੜਾਕਾ ਨਹੀਂ ਆਊਗਾ। ਧਿਆਨ ਦਿਓ, ਚੂੜੀਆਂ ਖੜਕਣ ਲੱਗ ਪਈਆਂ ਤੇ ਔਰਤ ਕਹਿੰਦੀ, ਕਹਿੰਦੀ ਮੈਨੂੰ ਡਰ ਹੈ ਅੰਦਰੋਂ ਬੱਚੇ ਰੋਣ ਜਾਂ ਬੱਚੇ ਆਵਾਜ਼ ਮਾਰਨ, ਤੇ ਮੈਂ ਦੁੱਧ ਰਿੜਕਣ ਡਈ, ਦਹੀਂ ਰਿੜਕਣ ਡਈ ਆ, ਤੇ ਉਹ ਵਿਚਾਰੇ ਮੈਨੂੰ ਆਵਾਜ਼ ਸੁਣਨੀ ਨਹੀਂ ਤਾਂ ਚੂੜੀਆਂ ਲਾਈਆਂ। ਉਹ ਕਹਿੰਦਾ ਬੀਬਾ ਬਿਲਕੁਲ ਸੱਚ ਆ, ਮੇਰੇ ਅੰਦਰ ਵੀ ਚੂੜੀਆਂ ਖੜਖਣ ਡੀਆਂ ਸੀ, ਤਾਂ ਮੈਨੂੰ ਸ਼ਬਦ ਦੀ ਆਵਾਜ਼ ਨਹੀਂ ਸੁਣਦੀ ਸੀ। ਤੂੰ ਚੂੜੀਆਂ ਲਾਈਆਂ ਤੇ ਮੈਨੂੰ ਗਿਆਨ ਮਿਲ ਗਿਆ ਵੀ ਇਹ ਬਾਕੀ ਦੇ ਵਿਚਾਰ ਚੂੜੀਆਂ ਹੀ ਪਈਆਂ, ਲਾ ਦੇ ਇੱਕੋ ਚੂੜੀ ਰੱਖ ਤੇ ਦਹੀਂ ਰਿੜਕ, ਇੱਕੇ ਪਾਸੇ ਧਿਆਨ ਰੱਖ ਤੇ ਨਾਮ ਸਿਮਰਨ ਕਰ। ਅਸੀਂ ਲੋਕਾਂ ਨੇ ਗੌਰ ਨਹੀਂ ਕੀਤੀਆਂ ਗੱਲਾਂ। ਉਹਨਾਂ ਕਿਹਾ ਕਰਮੀ ਸਹਿਜ ਨਾ ਉਪਜੇ, ਕਹਿੰਦੇ ਇਹਨਾਂ ਕਰਮਾਂ ਦੇ ਨਾਲ ਸਹਿਜ ਨਹੀਂ ਪੈਦਾ ਹੁੰਦਾ। ਜੇ ਮਨ ਚ ਪਿਆਰ ਨਾ ਹੋਵੇ ਬਰਾਤ ਦਾ ਕੋਈ ਮੁੱਲ ਨਹੀਂ ਹੈ, ਜੇ ਲਾੜਾ ਨਾ ਹੋਵੇ ਤੇ ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਲਿਖੋ, ਧਿਆਨ ਨਾ ਪੜੇ ਜਰਾ। ਇਸੇ ਗੱਲ ਨੂੰ ਕਬੀਰ ਸਾਹਿਬ ਸਮਝਾਉਣ ਲੱਗੇ, ਕਬੀਰ ਜਪਣੀ ਕਾਠ ਕੀ ਕਿਆ ਦਿੱਖ ਲਾਵੇ ਲੋਏ, ਹਿਰਦੇ ਰਾਮ ਨਾਲ ਚੇਤੇ ਇਹ ਜਪਣੀ ਕਿਆ ਹੋਏ। ਕਬੀਰ ਸਾਹਿਬ ਕਹਿੰਦੇ ਕਬੀਰ ਜਪਣੀ ਕਾਠ ਕੀ, ਕਿਸੇ ਨੂੰ ਸਮਝਾ ਰਹੇ, ਸੰਗੀ ਨੂੰ ਦੱਸ ਰਹੇ, ਉਹ ਹੱਥ ਚ ਮਾਲਾ ਫੜ ਕੇ ਤੇ ਫੇਰਦਾ ਪਿਆ ਤੇ ਕਬੀਰ ਜੀ ਕਹਿੰਦੇ ਕਬੀਰ ਜਪਣੀ ਕਾਠ ਕੀ, ਕਹਿੰਦੇ ਭਾਈ ਤੂੰ ਜਪਣੀ, ਕਹਿੰਦਾ ਆਪਾਂ ਮਾਲਾ ਤੇ ਫੜੀ ਹੱਥ ਚ ਲੱਕੜ ਦੀ ਦਰਾਖਤ ਦੀ, ਕਿਆ ਦਿਖਲਾਵੇ ਲੋਏ, ਕਹਿੰਦੇ ਲੋਏ ਦਾ ਭਾਵ ਸ੍ਰਿਸ਼ਟੀ ਸੰਸਾਰ, ਕਹਿੰਦੇ ਲੋਕਾਂ ਨੂੰ ਕੀ ਵਿਖਾਉਣ ਡਿਆ, ਇਹ ਲੋਕਾਂ ਨੂੰ ਕੀ ਵਿਖਾਉਣ ਡਿਆ ਤੂੰ ਵੀ ਮੈਂ ਮਾਲਾ ਫੇਰਨ ਡਿਆ, ਹਿਰਦੇ ਰਾਮ ਨਾਲ ਚੇਤੇ ਹੀ। ਕਹਿੰਦਾ ਜੇ ਤੇਰੇ ਹਿਰਦੇ ਚ ਉਸ ਪਰਮਾਤਮਾ ਦੀ ਯਾਦ ਹੀ ਨਹੀਂ ਆਈ, ਉਹਦੇ ਨਾਲ ਪ੍ਰੇਮ ਹੀ ਨਹੀਂ ਬਣਿਆ, ਤੇ ਮਾਲਾ ਫੇਰ ਕੇ ਲੋਕਾਂ ਨੂੰ ਕੀ ਵਿਖਾਉਂਦਾ ਫਿਰਦਾ, ਕਿਆ ਦਿਖਲਾਵੇ ਲੋਏ, ਕਹਿੰਦਾ ਕੀ ਸੰਸਾਰ ਨੂੰ ਵਿਖਾਉਂਦਾ ਫਿਰਦਾ। ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਿਓ, ਜੇ ਅੰਦਰ ਪ੍ਰੇਮ ਨਹੀਂ ਹੈ ਤੇ ਕਰਮ ਜਿਹੜਾ ਕੀਤਾ ਹੈ ਉਹ ਸਹਿਜ ਅਵਸਥਾ ਤੱਕ ਨਹੀਂ ਪਹੁੰਚਾ ਸਕਦਾ। ਕੀਤਾ ਕਰਮ, ਗੁਰੂ ਘਰ ਦੀ ਕੀਤੀ ਸੇਵਾ, ਉਹਨਾਂ ਦਾ ਦਿੱਤਾ, ਬਾਣੀ ਪੜ੍ਹੀ, ਨਾਮ ਸਿਮਰਨ ਕੀਤਾ, ਜੋ ਵੀ ਕਰਮ ਕੀਤਾ ਇਹ ਸਹਿਜ ਅਵਸਥਾ ਤੱਕ ਪਹੁੰਚਾ ਸਕਦਾ ਹੈ। ਕਦੋਂ? ਇਹਨੂੰ ਕਰਨ ਲੱਗਿਆ ਹਿਰਦੇ ਚ ਪ੍ਰੇਮ ਪੈਦਾ ਹੋਵੇ, ਅੰਦਰ ਪ੍ਰੇਮ ਪੈਦਾ ਹੋਵੇ। ਜੇ ਅੰਦਰ ਪ੍ਰੇਮ ਨਹੀਂ ਹੈ, ਬੜਾ ਆਨੰਦ ਆ, ਆਪ ਜੀ ਪੜ੍ਹੀ ਜਾਓ, ਭਗਤ ਫਰੀਦ ਸਾਹਿਬ ਦੱਸਣ ਲੱਗੇ, ਕਹਿੰਦੇ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਕਹਿੰਦੇ ਲੋਕ ਕਹਿੰਦੇ ਵਿਛੋੜਾ ਵਿਛੋੜਾ, ਬਿਰਹਾ ਬਿਰਹਾ, ਕਹਿੰਦੇ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ। ਸੁਲਤਾਨ ਕਹਿੰਦੇ ਰਾਜੇ ਨੂੰ, ਬਾਦਸ਼ਾਹ ਨੂੰ, ਕਹਿੰਦੇ ਜਿਹੜਾ ਬਿਰਹਾ ਨਾ ਵਿਛੋੜਾ ਜਿਹੜਾ ਅੰਦਰ ਪ੍ਰਗਟ ਹੁੰਦਾ ਇਹ ਬਾਦਸ਼ਾਹ ਹੈ। ਬਾਦਸ਼ਾਹ ਕਿਉਂ ਕਿਹਾ ਉਹਨਾਂ ਨੇ, ਬਿਰਖਾ ਬਿਰਖਾ ਆਖੀ ਬਿਰਖਾ ਤੂੰ ਸੁਲਤਾਨ ਕਿਉਂ ਕਿਹਾ ਉਹਨਾਂ ਬਾਦਸ਼ਾਹ? ਭਗਤ ਫਰੀਦ ਸਾਹਿਬ ਨੇ ਇਸ਼ਾਰਾ ਕੀਤਾ, ਕਹਿੰਦੇ ਕੋਈ ਦਰਬਾਰ ਲੱਗਾ ਹੋਵੇ ਰਾਜੇ ਦਾ, ਮੰਤਰੀ ਬੈਠੇ ਹੋਣ ਸਾਰੇ, ਪਰ ਰਾਜਾ ਵਿੱਚ ਨਾ ਹੋਵੇ, ਬਾਦਸ਼ਾਹ ਵਿੱਚ ਨਾ ਹੋਵੇ, ਤੇ ਕੋਈ ਵੀ ਡਿਸੀਜਨ ਨਹੀਂ ਲਿਆ ਜਾ ਸਕਦਾ ਕਿਉਂਕਿ ਬਾਦਸ਼ਾਹ ਨਹੀਂ ਹੈਗਾ ਵਿੱਚ, ਰਾਜਾ ਨਹੀਂ ਹੈਗਾ, ਕੋਈ ਸਲਾਹ ਪੂਰੀ ਨਹੀਂ ਹੋ ਸਕਦੀ ਕਿਉਂਕਿ ਬਾਦਸ਼ਾਹ ਨਹੀਂ, ਮੰਤਰੀ ਭਾਵੇਂ ਸਾਰੇ ਬੈਠੇ ਆ, ਤੇ ਗੁਰੂ ਸਾਹਿਬ ਨੇ ਕਹਿੰਦੇ ਕਰਮ ਭਾਵੇਂ ਸਾਰੇ ਕਰ ਲਈਏ, ਜੇ ਅੰਦਰ ਬਾਦਸ਼ਾਹ ਨਹੀਂ ਨਾ ਹੈਗਾ, ਪਰਮਾਤਮਾ ਦਾ ਵਿਛੋੜਾ ਅੰਦਰ ਮਹਿਸੂਸ ਨਹੀਂ ਨਾ ਹੈਗਾ, ਅੰਦਰ ਖਿੱਚ ਨਹੀਂ ਹੈਗੀ ਪਰਮਾਤਮਾ ਦੇ ਪਿਆਰ ਦੀ, ਕਹਿੰਦੇ ਵਜ਼ੀਰਾਂ ਦਾ ਕੋਈ ਮੁੱਲ ਨਹੀਂ ਹੈ ਨਾ ਕਰਮਾਂ ਦਾ ਕੋਈ ਮੁੱਲ ਨਹੀਂ ਹੈ। ਸਿਰਫ ਸਮਝਣਾ ਜਿਹੜਾ ਗੱਲ ਨੂੰ ਗੁਰੂ ਸਾਹਿਬ ਨੇ ਸਮਝਾਉਣ ਲੱਗੇ, ਕਹਿੰਦੇ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਫਰੀਦਾ ਜੇ ਤਨ ਬਿਰਹਾ ਨੂੰ ਉਪਜੇ ਸੋ ਤਨ ਜਾਣ ਮਸਾਨ। ਕਹਿੰਦਾ ਜਿਸ ਸਰੀਰ ਦੇ ਅੰਦਰ, ਜਿਸ ਮਨ ਦੇ ਅੰਦਰ ਉਸ ਪਰਮਾਤਮਾ ਦਾ ਵਿਛੋੜਾ ਮਹਿਸੂਸ ਨਹੀਂ ਹੋਇਆ ਅਜੇ ਤੱਕ, ਅਸੀਂ ਵਿਛੜੇ ਹਾਂ ਕਿਤੋਂ, ਅਸੀਂ ਕਿਤੋਂ ਆਏ ਹਾਂ, ਅਸੀਂ ਵਾਪਸ ਕਿਤੇ ਜਾਣਾ ਆ, ਕਹਿੰਦੇ ਇਹ ਵਿਛੋੜਾ ਮਹਿਸੂਸ ਨਹੀਂ ਹੋਇਆ, ਆਪਣੇ ਅੰਦਰੋਂ ਉਸ ਪਰਮਾਤਮਾ ਦੀ ਖਿੱਚ ਪੈਦਾ ਨਹੀਂ ਹੋਈ। ਕਹਿੰਦੇ ਵੀ ਇਸ ਸਮੇਂ ਨੂੰ, ਇਸ ਸਰੀਰ ਨੂੰ, ਇਸ ਮਨ ਨੂੰ ਕੀ ਜਾਣ ਮਸਾਨ, ਕਹਿੰਦਾ ਭਾਵ ਬਣੀਆਂ ਮਸਾਣਾਂ ਦੇ ਬਰਾਬਰ ਸਮਝ, ਜਿਵੇਂ ਬਣੀਆਂ ਮਸਾਣਾਂ ਦੇ ਵਿੱਚ ਜਾਣ ਤੋਂ ਕੋਈ ਡਰਦਾ ਹੈ, ਕਹਿੰਦਾ ਇੱਦਾਂ ਹੀ ਇਹਦੇ ਅੰਦਰੋਂ ਪ੍ਰਕਾਸ਼ ਪ੍ਰਗਟ ਹੋਣ ਤੋਂ ਡਰਦਾ ਹੈ। ਬਣੀਆਂ ਮਸਾਣਾਂ 'ਚ ਕੋਈ ਨਹੀਂ ਜਾਂਦਾ, ਇਹਦੇ ਅੰਦਰ ਪ੍ਰਕਾਸ਼ ਪੈਦਾ ਨਹੀਂ ਹੋਣਾ, ਇੱਥੇ ਕਿਸੇ ਨੇ ਨਹੀਂ ਆਉਣਾ, ਤੈਨੂੰ ਕਿਸੇ ਨੇ ਨਹੀਂ ਮਿਲਣਾ, ਕਿਉਂ? ਕਿਉਂਕਿ ਇਹਦੇ ਅੰਦਰ ਬਾਦਸ਼ਾਹ ਨਹੀਂ ਹੈ, ਇਹਦੇ ਅੰਦਰ ਬਿਰਖਾ ਦੀ ਖਿੱਚ ਨਹੀਂ ਹੈ। ਬਿਰਖਾ ਪੈਦਾ ਕਦੋਂ ਹੁੰਦਾ? ਬਿਰਖਾ ਪੈਦਾ ਕਦੋਂ ਹੁੰਦਾ? ਬੱਚਾ ਮਾਂ ਪਿਓ ਕੋਲ ਰਹਿੰਦਾ, ਬੱਚਾ ਮਾਂ ਪਿਓ ਕੋਲ ਰਹਿੰਦਾ, ਹੱਸਦਾ ਹੈ, ਖੇਡਦਾ ਹੈ, ਆਪਣੀ ਮਰਜ਼ੀ ਨਾਲ ਸੌਂਦਾ, ਆਪਣੀ ਮਰਜ਼ੀ ਨਾਲ ਉੱਠਦਾ। ਤੇ ਧਿਆਨ ਕਰੋ, ਬੱਚਾ ਕਿਤੇ ਫੋਰਨ ਕੰਟਰੀ ਚਲਿਆ ਜਾਂਦਾ ਜਾਂ ਕੋਈ ਨੌਕਰੀ ਕਰਨ ਲੱਗ ਪੈਂਦਾ, ਦੂਰ ਚਲਿਆ ਜਾਂਦਾ, ਜਦੋਂ ਦੂਰ ਦੁਰਾਡੇ ਚਲਿਆ ਜਾਂਦਾ ਨੌਕਰੀ ਕਰਨ ਲੱਗ ਪੈਂਦਾ, ਆਪ ਜੀ ਵਿਚਾਰ ਕਰਨਾ, ਜਦੋਂ ਉਹਨੂੰ ਇਕੱਲੇ ਨੂੰ ਕੰਮ ਕਹਿੰਦਾ ਕਰਨਾ ਪੈਂਦਾ, ਆਪਣੀ ਆਜ਼ਾਦੀ ਖਤਮ ਹੁੰਦੀ ਹੈ ਨਾ, ਉਦੋਂ ਯਾਦ ਆਉਂਦਾ, ਕਹਿੰਦਾ ਵਾਕਿਆ ਮਾਂ ਪਿਓ ਹੀ ਯਾਰ। ਫੋਨ ਕਰਦਾ ਕਹਿੰਦਾ ਮਾਂ ਹੁਣ ਪਤਾ ਲੱਗਾ ਮਾਂ ਦਾ ਮੁੱਲ ਕੀ ਹੈ, ਹੁਣ ਪਤਾ ਲੱਗਾ ਪਿਓ ਦਾ ਮੁੱਲ ਕੀ, ਹੁਣ ਪਤਾ ਲੱਗਾ ਘਰ ਕੀ ਹੁੰਦਾ, ਹੁਣ ਪਤਾ ਲੱਗਾ ਵਿਛੋੜਾ। ਇਹਦਾ ਮਤਲਬ ਕੀ ਹੈ ਕਿ ਉਹਨੂੰ ਉਹ ਸੁੱਖ ਯਾਦ ਆਏ ਜਿਹੜੇ ਮਾਂ ਤੇ ਪਿਓ ਕੋਲ ਮਿਲਦੇ ਸੀ, ਤੇ ਮਹਿਸੂਸ ਹੋਇਆ ਮੈਂ ਵਿਛੜਿਆ, ਮੈਂ ਦੂਰ ਹਾਂ ਕਿਸੇ ਤੋਂ। ਅਸਲ 'ਚ ਪਤਾ ਕੀ ਹੈ, ਅਸੀਂ ਸੰਸਾਰੀ ਪਦਾਰਥਾਂ 'ਚ ਇੰਨੇ ਕੁ ਖੁੱਭ ਗਏ ਹਾਂ, ਸਾਨੂੰ ਪਰਮਾਤਮਾ ਦੇ ਦਰ ਤੇ ਮਿਲੇ ਸੁੱਖ ਯਾਦ ਹੀ ਨਹੀਂ ਆਉਂਦੇ, ਉਹ ਆਨੰਦ ਹੀ ਯਾਦ ਨਹੀਂ ਆਉਂਦਾ। ਤਾਂ ਗੁਰੂ ਸਾਹਿਬਾਂ ਨੇ ਕਿਹਾ ਪਰਮੇਸ਼ਰ ਦੇ ਭੁੱਲਿਆ ਵਿਆਪਨ ਸੱਭੇ ਰੂਪ, ਅਸੀਂ ਭੁੱਲ ਕੇ ਬੈਠੇ ਹਾਂ ਤਾਂ ਸਾਡੇ ਅੰਦਰ ਵਿਛੋੜਾ ਪੈਦਾ ਨਹੀਂ ਹੁੰਦਾ। ਹੁਣ ਧਿਆਨ ਦਿਓ, ਇੱਕ ਬੱਚਾ ਗਿਆ ਇੱਥੋਂ, ਬੱਚਾ ਬਾਹਰ ਗਿਆ, ਉਹਦਾ ਉੱਥੇ ਕੋਈ ਚਾਚਾ ਤਾਇਆ ਉੱਥੇ ਰਹਿੰਦਾ। ਮਾਂ ਪਿਓ ਨੇ ਕਿਹਾ ਚੱਲ ਕੋਈ ਗੱਲ ਨਹੀਂ ਬੇਟੇ, ਗੱਲ ਸੁਣ, ਤੈਨੂੰ ਚਾਚਾ ਜੀ ਕੋਲ ਲੈ ਜਾਣਗੇ, ਤੂੰ ਚਾਚਾ ਜੀ ਕੋਲ ਰਹਿਣਾ। ਉਹ ਜਦੋਂ ਚਾਚਾ ਜੀ ਕੋਲ ਪਹੁੰਚਿਆ, ਉਹਦਾ ਪੂਰਾ ਪਰਿਵਾਰ ਉੱਥੇ ਹੈ, ਜਿੱਦਾਂ ਇੱਥੇ ਰਹਿੰਦਾ ਸੀ, ਰੋ ਪਾਉਂਦਾ ਸੀ ਮੰਮੀ ਰੋਟੀ ਲਿਆ ਦਿਓ, ਉੱਥੇ ਚਾਚੀ ਕਮਾਉਣ ਲੱਗ ਪਈ। ਠੀਕ ਆ, ਸਵੇਰੇ ਉੱਠਿਆ, ਚਾਚੀ ਨੇ ਆਵਾਜ਼ ਮਾਰੀ, ਮੇਰਾ ਪੁੱਤ ਉੱਠ, ਅਲਾ ਫਿਰ ਚਾਹ ਪੀ ਲਾ, ਉੱਠ ਮੇਰਾ ਪੁੱਤ ਬ੍ਰੇਕਫਾਸਟ ਕਰ ਲਾ, ਉੱਠ ਮੇਰਾ ਪੁੱਤ ਨਹਾ ਲਾ, ਠੀਕ ਆ, ਅਲਿਆ ਕੱਪੜੇ ਦੇ ਮੈਨੂੰ, ਨਾਲ ਧੋ ਦਿਆ ਮੈਂ ਤੇਰੇ। ਜਦੋਂ ਸਾਰੀ ਫੈਸਿਲਿਟੀ ਉਹਨੂੰ ਉੱਥੇ ਮਿਲਦੀ ਗਈ, ਉਹਨੂੰ ਮਾਂ ਦੀ ਯਾਦ ਹੀ ਨਹੀਂ ਆਈ, ਪਿਓ ਦੀ ਯਾਦ ਹੀ ਨਹੀਂ ਆਈ। 2 ਮਹੀਨਿਆਂ ਬਾਅਦ ਫੋਨ ਕਰਦਾ, ਮੰਮੀ ਕਿੱਦਾਂ, ਠੀਕ ਹੋ? ਪਿਤਾ ਜੀ ਠੀਕ ਨੇ। ਕਹਿੰਦੀ ਵੀ ਭੋਲਿਆ ਤੈਨੂੰ 2 ਮਹੀਨਿਆਂ ਬਾਅਦ ਯਾਦ ਆਈ, ਕੀ ਕਹਿੰਦਾ? ਕਹਿੰਦਾ ਮੰਮੀ ਮੈਂ ਕੰਮ ਮਿਲ ਗਿਆ ਮੈਨੂੰ, ਤੇ ਤੈਨੂੰ ਸਾਡੀ ਯਾਦ ਨਹੀਂ ਆਈ? ਕਹਿੰਦਾ ਮੰਮੀ ਜਿਹੜਾ ਪਿਆਰ ਤੇਰੇ ਕੋਲ ਮਿਲਦਾ ਉਹ ਪਿਆਰ ਚਾਚੀ ਕੋਲ ਮਿਲ ਗਿਆ, ਚਾਚਾ ਜੀ ਬੜਾ ਪਿਆਰ ਕਰਦੇ ਆ, ਮੈਨੂੰ ਯਾਦ ਹੀ ਨਹੀਂ ਆਉਂਦੀ। ਠੀਕ ਹੈ, ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹਨੂੰ ਉਹੀ ਪਿਆਰ ਉੱਥੇ ਮਿਲ ਗਿਆ, ਤਾਂ ਕਰਕੇ ਉਹਨੂੰ ਯਾਦ ਨਹੀਂ ਆਉਂਦੀ। ਸਾਨੂੰ ਤਾਂ ਪਰਮਾਤਮਾ ਦੀ ਯਾਦ ਨਹੀਂ ਆਉਂਦੀ ਵੀ ਜਿਹੜੇ ਸਾਨੂੰ ਸੁੱਖ ਪਿਛਲੇ ਜਾਮਿਆਂ 'ਚ ਮਿਲੇ ਉਹੀ ਹੁਣ ਮਿਲੀ ਜਾਣ ਰਹੇ ਨੇ। ਕੁੱਤਾ ਵੀ ਤਾਂ ਕਾਰਾਂ 'ਚ ਘੁੰਮਣ ਹੀ ਰਿਹਾ, ਸਾਨੂੰ ਵੀ ਇਹੀ ਕਾਰਾਂ ਮਿਲ ਗਈਆਂ, ਜ਼ਮੀਨ ਜਾਇਦਾਦਾਂ ਮਿਲ ਗਈਆਂ, ਸਾਨੂੰ ਸਭ ਕੁਝ ਮਿਲ ਗਿਆ, ਸਾਨੂੰ ਪਰਮਾਤਮਾ ਯਾਦ ਹੀ ਨਹੀਂ ਆਉਂਦਾ। ਹੁਣ ਉਸ ਬੱਚੇ ਨੂੰ ਉਹ ਉੱਥੇ ਸੁੱਖ ਨਹੀਂ ਮਿਲਿਆ, ਤੇ ਬੱਚੇ ਨੂੰ ਮਾਂ ਪਿਓ ਦੀ ਯਾਦ ਆ ਗਈ। ਜਿੱਦਾਂ ਤੁਸੀਂ ਇਸ ਸੁੱਖ ਦੇ ਵਿੱਚੋਂ ਵਿਚਰਦਿਆਂ ਵਿਚਰਦਿਆਂ ਦੇਖੋਗੇ ਨਾ ਵੀ 4 ਸਵੇਰੇ ਨਾਨਕ ਦੁਖੀਆ ਸਭ ਸੰਸਾਰ ਦੁੱਖ ਹੀ ਦੁੱਖ ਨੇ, ਫਿਰ ਤੁਹਾਨੂੰ ਯਾਦ ਆਊਗੀ ਪਰਮਾਤਮਾ ਦੀ ਕਿ ਪਰਮਾਤਮਾ ਦੇ ਚਰਨਾਂ 'ਚ ਸੁੱਖ ਆ। ਜਾਓ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ, ਜਾਂ ਹਮੇਸ਼ਾ ਸੁੱਖ ਲੈਣਾ ਚਾਹੁੰਦਾ। ਅਸੀਂ ਸੁੱਖ ਲੈ ਬੈਠੇ ਟੈਂਪਰੇਰੀ ਹੈ, ਇਹ ਘੜੀ ਪਲ ਦੇ, ਠੀਕ, ਪਤਾ ਕੋਈ ਆਪਾਂ ਕਿੰਨਾ ਚਿਰ ਇਹਨਾਂ ਸੁੱਖਾਂ ਨੂੰ ਭੋਗਣਾ, ਕਦੋਂ ਸਾਡੀ ਮੌਤ ਹੋ ਜਾਣੀ, ਪਰ ਸਾਨੂੰ ਯਾਦ ਨਹੀਂ। ਸਿਰਫ ਯਾਦ ਕਰਨਾ, ਕਰਮੀ ਸਹਿਜ ਨਾ ਉਪਜੇ, ਗੁਰੂ ਸਾਹਿਬ ਨੇ ਕਹਿੰਦੇ ਇਹਨਾਂ ਕਰਮਾਂ ਦੇ ਨਾਲ ਸਹਿਜ ਉਤਪੰਨ ਨਹੀਂ ਹੁੰਦਾ। ਸਿਰਫ ਕਰਮ ਅੱਖਰ ਆਪਾਂ ਪਹਿਲਾਂ ਖੋਲੀਏ ਧਿਆਨ ਦੇ ਨਾਲ, ਫਿਰ ਗੁਰੂ ਸਾਹਿਬਾਨ ਕੀ ਕਹਿਣ ਲੱਗੇ, ਗੁਰੂ ਸਾਹਿਬਾਨ ਕਹਿਣ ਲੱਗੇ ਇੱਕ ਜਗ੍ਹਾ ਤੇ, ਕਹਿੰਦੇ ਕੁਆਰ ਕੰਨਿਆ ਜੈਸੇ ਕਰਤ ਸਿੰਗਾਰਾ, ਕਿਉਂ ਰਲੀਆਂ ਮਾਨੇ ਬਾਜ ਪਤਾਰਾ। ਕਹਿੰਦੇ ਕੋਈ ਕੁਆਰੀ ਕੁੜੀ, ਉਹਨੇ ਸ਼ਿੰਗਾਰ ਕਰ ਲਿਆ, ਵਹੀਆਂ ਵਰਗਾ ਲਾਲ ਸੂਟ ਪਾ ਲਿਆ, ਲਾਲ ਕੱਪੜੇ ਪਾ ਕੇ, ਉਦਾਂ ਹੀ ਲਿਪਸਟਿਕ ਲਾ ਕੇ, ਉਦਾਂ ਹੀ ਗੁੱਤ ਕਰਕੇ, ਉਦਾਂ ਸੋਹਣੇ ਕੱਪੜੇ ਪਾ ਕੇ, ਮੇਕਅਪ ਕਰਕੇ ਤੁਰੀ ਫਿਰਦੀ। ਤੇ ਕਿਸੇ ਨੇ ਪੁੱਛਿਆ, ਪਰਿਵਾਰ ਵਾਲਿਆਂ ਨੇ ਪੁੱਛਿਆ, ਇਹ ਕੁੜੀ ਦਾ ਵਿਆਹ ਹੋ ਗਿਆ? ਕਹਿੰਦੇ ਨਹੀਂ, ਕੁਆਰੀ ਹੈ। ਤੇ ਉਹਦੀ ਸਹੇਲੀ ਕਹਿੰਦੀ ਉਹਨੂੰ, ਕਹਿੰਦੀ ਭੈਣ ਜੀ ਬੇਸ਼ੱਕ ਤੁਸੀਂ ਵਿਆਹ ਵਾਲੇ ਕੱਪੜੇ ਪਾਲੇ ਆ, ਬੇਸ਼ੱਕ ਤੁਸੀਂ ਟੌਰ ਕੱਢ ਲਿਆ, ਪਰ ਕਿਉਂ ਰਲੀਆਂ ਮਨ ਨੇ ਬਾਜ ਪਤਾਰਾ? ਕਹਿੰਦੇ ਖਸਮ ਤੋਂ ਬਗੈਰ ਅਸੀਂ ਰੰਗ ਰਲੀਆਂ ਨਹੀਂ ਮਨਾ ਸਕਦੇ। ਜੋ ਖਸਮ ਦੇ ਮਿਲਾਪ ਦਾ ਆਨੰਦ ਹੈ ਉਹ ਤੁਸੀਂ ਮਾਣ ਨਹੀਂ ਸਕਦੇ। ਤੇ ਗੁਰੂ ਸਾਹਿਬ ਨੇ ਕਹਿੰਦੇ, ਕਹਿੰਦੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੋ, ਕਰਮੀ ਸਹਿਜ ਨਾ ਉਪਜੇ। ਕਹਿੰਦੇ ਆਪਾਂ ਸਭ ਕੁਝ ਕਰਦੇ ਪਏ ਹਾਂ, ਅਸੀਂ ਸ਼ਿੰਗਾਰ ਕਰਤਾ, ਅਸੀਂ ਅੰਮ੍ਰਿਤ ਛਕਿਆ, ਅਸੀਂ ਬਾਣੀ ਪੜ੍ਹਦੇ ਹਾਂ, ਅਸੀਂ ਨਿਤਨੇਮ ਕਰਦੇ ਹਾਂ, ਠੀਕ ਹੈ, ਸਭ ਕੁਝ ਕਰਦੇ ਹਾਂ, ਗੁਰੂ ਘਰ ਜਾਂਦੇ ਹਾਂ, ਸੇਵਾ ਕਰਦੇ ਹਾਂ, ਇਹ ਸਾਰਾ ਸ਼ਿੰਗਾਰ ਕੀਤਾ ਹੈ। ਤੇ ਕਹਿੰਦੇ ਕਿਉਂ ਰਲੀਆਂ ਮਾਨੇ ਬਾਜ ਪਤਾਰਾ? ਕਹਿੰਦੇ ਜਿਵੇਂ ਕੁਆਰੀ ਕੁੜੀ ਜਿੰਨਾ ਚਿਰ ਵਿਆਹ ਨਹੀਂ ਹੁੰਦਾ ਆਨੰਦ ਨਹੀਂ ਮਾਣ ਸਕਦੀ, ਕਹਿੰਦੇ ਜਿੰਨਾ ਚਿਰ ਸਾਡੀ ਆਤਮਿਕ ਬਿਰਤੀ 'ਚ ਪਰਮਾਤਮਾ ਨਾਲ ਪ੍ਰੇਮ ਪੈਦਾ ਨਹੀਂ ਨਾ ਹੁੰਦਾ, ਤੇ ਸਾਡਾ ਸ਼ਿੰਗਾਰ ਵੀ ਉਸ ਕੁਆਰੀ ਕੁੜੀ ਵਰਗਾ ਹੀ ਹੈ। ਅਸੀਂ ਉਦਾਂ ਦਾ ਸ਼ਿੰਗਾਰ ਕੀਤਾ, ਸ਼ਿੰਗਾਰ ਕਰਨ ਦਾ ਫਾਇਦਾ ਖਸਮ ਨਾਲ ਨਾਤਾ ਜੁੜ ਜਾਏ, ਵਿਆਹ ਹੋ ਜਾਏ। ਕਹਿੰਦਾ ਆਪਾਂ ਕੋਈ ਕਰਮ ਕਰਨ ਦਾ ਫਾਇਦਾ ਤਾਂ ਆ ਜੇ ਕਰਮ ਕਰਦਿਆਂ ਕਰਦਿਆਂ ਪਰਮਾਤਮਾ ਦੀ ਯਾਦ ਆ ਜਾਏ, ਪ੍ਰੇਮ ਪੈਦਾ ਹੋ ਜਾਏ ਅੰਦਰ। ਤੇ ਜੇ ਪ੍ਰੇਮ ਪੈਦਾ ਨਹੀਂ ਹੋਇਆ, ਕਦੇ ਜ਼ਿੰਦਗੀ 'ਚ ਵਿਚਾਰਿਓ, ਫਿਰ ਆਪਾਂ ਕੀ ਕੀਤਾ? ਫਿਰ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ। ਕਹਿੰਦੇ ਭਾਈ ਕਰਮ ਸਾਰੇ ਕਰਦੇ ਪਰ ਇੱਦਾਂ ਦਾ ਕੋਈ ਜੰਮਿਆ ਹੀ ਨਹੀਂ ਆਪਣੇ ਘਰ ਚ ਅੱਗ ਲਾ ਦੇਵੇ। ਹੁਣ ਅੱਗ ਲਾਉਣ ਦਾ ਕੀ ਮਤਲਬ ਹੈ? ਵੀ ਆਪਾਂ ਕਰਮ ਕਰਦੇ ਪਏ ਹਾਂ, ਆਪਾਂ ਕੋਈ ਸੇਵਾ ਕਰਦੇ ਪਏ, ਸਾਡੇ ਮਨ ਦੇ ਵਿੱਚ ਵਿਚਾਰ ਤੇ ਸੰਸਾਰੀ ਹੈ, ਖਿੱਚ ਤੇ ਸੰਸਾਰੀ ਹੈ, ਤੰਗ ਤੇ ਸੰਸਾਰੀ, ਸੰਸਾਰੀ ਝੂਠੇ ਦੰਦਿਆਂ ਦੀ ਸਾਡੀ ਮੰਗ ਆ। ਤੇ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਕਬੀਰ ਐਸਾ ਕੋਈ ਨਾ ਜਨਮੇ ਆਪਣੇ ਘਰ ਲਾਵੇ ਆਗ, ਘਰ ਦਾ ਮਤਲਬ ਮਨ ਵਿੱਚ ਅੱਗ ਲਾ ਦੇਵੇ। ਕਦਲੀ ਅੱਗ ਲਾਉਣੀ? ਕਹਿੰਦੇ ਪੰਚੋ ਲੜਕਾ ਜਾਰ ਕੇ ਰਹੇ ਰਾਮ ਲਿਵ ਲਾਗ। ਦੇਖੋ ਪੰਚੋ ਲੜਕੇ ਜਾਰ ਕੇ ਕਹਿੰਦੇ ਆਪਣੇ ਮਨ ਵਿੱਚ ਆਪਣੇ ਘਰ ਵਿੱਚ ਅੱਗ ਲਾ ਦੇਵੇ। ਕਦੀ ਸ਼ਬਦ ਦੀ, ਗੁਰੂ ਦੇ ਉਪਦੇਸ਼ ਦੀ ਅੱਗ ਲਾ ਦੇਵੇ। ਕਹਿੰਦਾ ਭਾਵ ਅੱਗ ਲਾਉਣ ਦਾ ਮਤਲਬ ਕੀ ਹੈ? ਅੱਗ ਲਾਉਣ ਦਾ ਮਤਲਬ ਹੈ ਜਿਹਦੇ ਨਾਲ ਸਾਡੇ ਘਰ ਕੋਈ ਚੀਜ਼ ਪਈ ਸੜ ਕੇ ਰਾਖ ਹੋ ਜਾਵੇ। ਗੁਰੂ ਸਾਹਿਬ ਨੇ ਕਹਿੰਦੇ ਗੁਰਬਾਣੀ ਨੂੰ ਇਸ ਢੰਗ ਨਾਲ ਪੜ੍ਹ, ਇਸ ਢੰਗ ਨਾਲ ਵਿਚਾਰ ਕਰ ਤਾਂ ਕਿ ਤੇਰੇ ਅੰਦਰ ਅੱਗ ਬਲੇ, ਤੇਰੇ ਅੰਦਰੋਂ ਜਿਹੜੇ ਵਿਕਾਰ ਨੇ ਨਾ ਪੰਚੋ ਲੜਕਾ ਜਾਰ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਇਹਨਾਂ ਨੂੰ ਤੂੰ ਸਾੜ ਦੇਵੇਂ। ਅੱਗ ਲਾ ਅੰਦਰ, ਪਰ ਅੱਗ ਤੇ ਲੱਗੀ ਦੀ ਗੁਰਬਾਣੀ ਪੜ੍ਹੀ, ਪਾਠ ਕੀਤਾ, ਕਰਮ ਕੀਤਾ। ਕਰਮੀ ਸਹਿਜ ਨਾ ਉਪਜੇ। ਗੁਰੂ ਸਾਹਿਬ ਕਰਮ ਕਰਦਾ ਹੈ ਪਰ ਜੇ ਕਰਮ ਕਰਦਿਆਂ ਕਰਦਿਆਂ ਹਿਰਦੇ ਚ ਪ੍ਰੇਮ ਨਹੀਂ ਹੈ ਨਾ, ਸਹਿਜ ਅਵਸਥਾ ਨਹੀਂ ਪੈਦਾ ਹੋਣੀ। ਬਾਕੀ ਗੱਲ ਸਹੀ, ਅਸੀਂ ਕਰਮ ਕਰਦੇ ਮਨ ਫਿਰ ਡੋਲਦਾ। ਹੁਣ ਤੁਸੀਂ ਵਿਚਾਰ ਕਰਿਓ, ਕਰਮ ਕਈ ਪ੍ਰਕਾਰ ਦੇ। ਦੋ ਬੰਦੇ, ਇੱਕ ਬੰਦਾ ਰੋਜ਼ ਕਬੂਤਰਾਂ ਨੂੰ ਦਾਣਾ ਪਾਉਂਦਾ ਸੀ, ਰੋਜ਼ ਕਬੂਤਰਾਂ ਨੂੰ ਦਾਣਾ ਪਾਉਂਦਾ ਸੀ। ਉਹਦੇ ਘਰ ਕੋਈ ਗੈਸਟ ਆਇਆ ਤੇ ਉਹਨੂੰ ਵਿਖਾਉਂਦਾ, ਕਹਿੰਦਾ ਦੇਖੀ ਮੈਂ ਰੋਜ਼ ਦਾਣਾ ਪਾਉਂਦਾ, ਕਬੂਤਰ ਮੇਰੇ ਨਾਲ ਕਿੰਨਾ ਪਿਆਰ ਕਰਦੇ ਆ, ਮੈਂ ਦਾਣਾ ਪਾਉਂਦਾ ਮੇਰੇ ਹੱਥ ਆ ਕੇ ਬਹਿ ਜਾਂਦੇ, ਮੇਰੇ ਕੋਲ ਆ ਕੇ ਬਹਿ ਜਾਂਦੇ ਆ, ਹੈਂ ਕਿਤੇ ਉੱਡਦੇ ਨਹੀਂ ਹੈਗੇ। ਕਹਿੰਦਾ ਵਾਕਈ ਦਿਖਾਓ। ਉਹਨੇ ਦਾਣਾ ਪਾਇਆ, ਹੱਥ ਕੀਤਾ, ਕਬੂਤਰ ਹੱਥ ਤੇ ਆ ਕੇ ਬਹਿ ਗਿਆ, ਉਹਦੇ ਮੋਢੇ ਦੇ ਉੱਤੇ ਆ ਕੇ ਬਹਿ ਗਿਆ। ਠੀਕ, ਉਹਦੇ ਨਾਲ ਖੇਡਣ ਕਬੂਤਰ, ਉਹ ਬੜੇ ਦਾਣਾ ਪਾਵੇ। ਹੁਣ ਇਹਨੇ ਕਰਮ ਕੀਤਾ ਹੈ, ਕਿਹੜਾ ਕਰਮ ਕੀਤਾ ਹੈ? ਇਹਨੇ ਦਾਣਾ ਪਾਇਆ ਹੈ ਕਿ ਕਬੂਤਰਾਂ ਨੂੰ ਦਾਣਾ ਪਾਉਣਾ ਚਾਹੀਦਾ, ਵਿਚਾਰੇ ਪੰਛੀ ਨੂੰ ਦਾਣਾ ਕਿੰਨੇ ਪਾਉਣਾ। ਹੁਣ ਇਹਦਾ ਕਰਮ ਲੇਖੇ ਚ ਪੈ ਗਿਆ ਵੀ ਦਾਣਾ ਪਾਉਂਦਾ ਪਿਆ। ਦੂਜੇ ਨੇ ਕੀ ਵੇਖਿਆ? ਵੀ ਇਹ ਦਾਣਾ ਪਾਉਂਦਾ ਪਿਆ। ਦੂਜੇ ਦਿਨ ਉਹ ਆਪਣੇ ਘਰ ਗਿਆ, ਉਹਨੇ ਦਾਣਾ ਲੈਂਦਾ, ਦਾਣਾ ਲਿਆ ਕੇ ਕਬੂਤਰਾਂ ਨੂੰ ਪਾਤਾ। ਜਦੋਂ ਕਬੂਤਰਾਂ ਦਾਣਾ ਪਾਇਆ, ਉਹ ਕਬੂਤਰਾਂ ਨੂੰ ਫੜਨ ਦੀ ਕੋਸ਼ਿਸ਼ ਕਰੇ, ਕਬੂਤਰ ਕਾਬੂ ਨਾ ਹੋਣ, ਕਹਿੰਦਾ ਕੋਈ ਗੱਲ ਨਹੀਂ। ਠੀਕ, ਹੁਣ ਹੌਲੀ ਹੌਲੀ ਦਾਣਾ ਪਾਉਂਦਾ ਰਿਹਾ, ਦਾਣਾ ਪਾਉਂਦਾ ਰਿਹਾ। ਹੁਣ ਕਬੂਤਰ ਹੌਲੀ ਹੌਲੀ ਸੁਭਾਅ ਬਣ ਗਿਆ, ਕਬੂਤਰ ਉਹਦੇ ਆ ਕੇ ਮੋਢੇ ਤੇ ਬਹਿ ਕੇ ਫੜ ਲਿਆ। ਜਦੋਂ ਫੜਿਆ, ਕਹਿੰਦਾ ਅੱਜ ਬਣੀ ਗੱਲ, ਕੱਟ ਕੇ ਤੇ ਖਾ ਲਿਆ ਉਹਨੂੰ। ਦੋਨੋਂ ਕਰਮ ਕਰਨ ਦਾ ਹੈ ਨਾ, ਇੱਕ ਨੇ ਦਾਣਾ ਪਾਇਆ ਵੀ ਉਹਦਾ ਭਲਾ ਹੋਵੇ, ਉਹਦੀ ਭੁੱਖ ਮਿਟ ਜਾਏ, ਔਰ ਇੱਕ ਨੇ ਦਾਣਾ ਪਾਇਆ ਮੇਰੇ ਤਨ ਦੀ ਭੁੱਖ ਮਿਟ ਜਾਏ। ਕਿਤਾ ਦੋਨਾਂ ਨੇ ਕਰਮ ਹੀ ਹੈ ਨਾ, ਕਰਮ ਕਰਨ ਚ ਫਰਕ ਹੈ। ਹੁਣ ਕਰਮੀ ਸਹਿਜ ਨਾ ਉਪਜੇ। ਹੁਣ ਜਿਹਨੇ ਕਬੂਤਰ ਫੜ ਕੇ ਮਾਰਿਆ ਤੇ ਖਾਧਾ, ਉਹਦੇ ਅੰਦਰ ਸਹਿਜ ਅਵਸਥਾ ਬਣ ਜੂਗੀ। ਜਿਹਨੇ ਦਾਣਾ ਪਾਇਆ, ਸਹਿਜ ਅਵਸਥਾ ਉਹਦੀ ਬਣਨੀ ਹੈ, ਕਿਉਂਕਿ ਉਹਦੇ ਮਨ ਚ ਮੈਲ ਨਹੀਂ ਹੈ, ਉਹਦੇ ਮਨ ਚ ਪ੍ਰੇਮ ਹੈ। ਉਹ ਕੀ ਕਹਿੰਦਾ? ਕਹਿੰਦਾ ਵੀ ਰੱਬ ਦੇ ਬਣਾਏ ਨੇ, ਰੱਬ ਦੇ ਜੀ ਨੇ, ਫਿਰ ਕੀ ਇਹਨੂੰ ਦਾਣਾ ਪਾਉਣਾ ਚਾਹੀਦਾ। ਠੀਕ, ਹੁਣ ਇੰਨਾ ਫਰਕ ਹੈ, ਕੀਤਾ ਕਰਮ ਹੀ ਹੈ, ਪਰ ਕਰਮ ਕਰਮ ਦੇ ਵਿੱਚ ਫਰਕ ਹੈ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਪੰਚੋ ਲੜਕਾ ਜਾ ਕੇ, ਕਹਿੰਦੇ ਪੰਜੇ ਦੇ ਪੰਜੇ ਆਪਣੇ ਮੁੰਡੇ ਜਿਹੜੇ ਨੇ ਉਹ ਸਾੜਦੇ, ਵਿਕਾਰਾਂ ਨੂੰ ਸਾੜਦੇ। ਫਿਰ ਕੀ ਕਹਿਣ ਲੱਗੇ? ਕਹਿੰਦੇ ਰਹੇ ਰਾਮ ਲਿਵ ਲਾਗ, ਕਹਿੰਦਾ ਫਿਰ ਪਰਮਾਤਮਾ ਦੇ ਨਾਲ ਲਿਵ ਲੱਗਦੀ ਹੈ। ਕਰਮੀ ਸਹਿਜ ਨਾ ਉਪਜੇ, ਕਹਿੰਦਾ ਤੂੰ ਕਰਮ ਕਰੀ ਜਾ, ਜੇ ਕਰਮ ਕਰਦਿਆਂ ਕਰਦਿਆਂ ਤੇਰੇ ਹਿਰਦੇ ਚ ਪਰਮਾਤਮਾ ਦੇ ਮਿਲਾਪ ਦੀ ਖਿੱਚ ਨਹੀਂ ਹੈ, ਪਰਮਾਤਮਾ ਨਾਲ ਪਿਆਰ ਨਹੀਂ ਹੈ, ਪਰਮਾਤਮਾ ਨਾਲ ਪ੍ਰੀਤ ਨਹੀਂ ਹੈ, ਜਿਵੇਂ ਆਪਾਂ ਪੰਕਤੀ ਪੜ੍ਹਦੇ ਹਾਂ 553 ਅੰਗ ਦੇ ਉੱਤੇ, ਇਹਾ ਸੰਧਿਆ ਪ੍ਰਵਾਨ ਹੈ ਜਿੱਤ ਹਰ ਪ੍ਰਭ ਮੇਰਾ ਚਿੱਤ ਆਵੇ। 553 ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਇਹਾ ਸੰਧਿਆ ਪ੍ਰਵਾਨ ਹੈ। ਸੰਧਿਆ ਕੀ ਹੈ? ਪਾਠ ਪੂਜਾ ਕਰਨਾ। ਕਹਿੰਦੇ ਉਹ ਪਾਠ ਪੂਜਾ ਕੀਤੀ ਲਿਖੇ ਚ ਪੈ ਜਾਂਦੀ, ਜਿੱਤ ਹਰ ਪ੍ਰਭ ਮੇਰਾ ਚਿੱਤ ਆਵੇ। ਕਹਿੰਦੇ ਜਿਹਦੇ ਅੰਦਰ ਮੈਨੂੰ ਉਹ ਪਰਮਾਤਮਾ ਦੀ ਯਾਦ ਬਣ ਜਾਏ, ਮੇਰੇ ਅੰਦਰ ਪਰਮਾਤਮਾ ਦਾ ਪ੍ਰੇਮ ਬਣ ਜਾਵੇ, ਉਹਦੀ ਖਿੱਚ ਪੈਦਾ ਹੋ ਜਾਵੇ, ਕਹਿੰਦੇ ਉਹ ਪਾਠ ਪੂਜਾ ਕੀਤਾ ਪ੍ਰਵਾਨ ਹੈ। ਹਰਸੋ ਪ੍ਰੀਤ ਉਪਜੇ, ਮਾਇਆ ਮੋਹ ਜਲਾਵੇ। ਦੇਖੋ ਹਰਸੋ ਪ੍ਰੀਤ ਉਪਜੇ, ਕਹਿੰਦਾ ਮੈਂ ਪਾਠ ਕੀਤਾ, ਮੈਂ ਪੂਜਾ ਕੀਤੀ। ਠੀਕ, ਜੋ ਕੁਝ ਮੈਂ ਕੀਤਾ, ਕਰਮ ਕੀਤਾ ਮੈਂ, ਪਰ ਕਰਮ ਕਰਨ ਦਾ ਲਾਹਾ ਆਇਆ कि परमात्मा के प्रति प्रीत पैदा हो। ठीक है, हर्षो प्रीत उपजे, कहते परमात्मा के लिए मेरे च प्रीत पैदा हो, खिच पैदा हो, माया मोह जलावे। गुरु साहब ने कहते पाठ पूजा की, कर्म किया लेखे च पै जाता, जिसे कर्म के नाल मेरे अंदरों माया का मोह जड़ा ना वह सड़ जाए, खत्म हो जाए। साढ़े अंदर तो माया का मोह, साढ़े अंदर खिच तो माया की है, संसार की। असि संसार की खिच मगर लगे, संसार के मोह मगर लगे हाँ। असि कदे भी गुरु चरणा च बैठते हैं तो अं संसार झूठिया दातें ही मंगते। गुरु जी करो कृपा, बादशाह करो कृपा, सवेरे उठते आप नितनेम करते। बड़े सज्जन कहणगे पाठ करते हैं बड़ा, चलो गया लभा कुछ नहीं। गुरु प्यारू लभा की चीज़ तो अंदर पई है, जिंद खोज करते पे तो अंदर पे है। सब कुछ घर में बाहर नहीं, बाहर टोले सो परम पला ही, सब कुछ तुहाडे अंदर पिया, तुहाडे घर पिया। पर पंगा की है कि तुसी अपने अंदर की खोज नहीं करते, तुसी जो कुछ लभदे हो बाहरों ही लभदे हो, बाहरों लभदे। गुरु प्यारियो जिन्ना चिर अंदर की खोज नहीं करांगे, अपने अंदर नहीं जावांगे, अंदर जाण लई सानू शब्द की लोड़ है, गुरु दे शब्द की लोड़ है। पंजां पैरां कोल आपां शब्द लैंदे उहदी लोड़ है, उहदे जरिए आपां अंदर जा सकते हैं, उसकी वरतों करके आप अंदर जा सकते। ठीक है, जे उसकी वरतों नहीं करते असं अंदर नहीं जा सकते। हर एक चीज की जिमें जिमें आप जी विचार करोगे, जिमें जिमें आप समझने की कोशिश करोगे, आप जी समझ लगेगी। गुरु साहब ने बड़े प्यार न लग्या पाछा की कहें, कहते ज्ञानी गुर बिन भगत न होए। ज्ञानी आत्मिक सोझी रखने वाला, कहते आत्मिक सोझी रखने वाले दे नाल विचार करके देखो तुम दसेगा गुर बिन भगत न होए। गुर, गुर की है गुरु, गुर की है युक्ति। कहने बिना गुरु को युक्ति लिया, बिना गुरु को शब्द लिया भगत नहीं हो सकीदा। कहिंदा आप उस बिरति च नहीं पहुंच सकीदा जिथे जमना मरना खत्म हो जाता। भगत की है, भगत कौन है? जिन्हों संसार दे उत्ते कोई वितकरा नहीं रह गया, जिन्हों संसार दे विच कोई भी चंगा माड़ा नहीं दिखता, जिन्हों संसार दे विच दुख ते सुख की अवस्था भुल गई, वह भगत है। इस बिरती तक पहुंचना जदों इत्थे पहुंच जाइदा, जदों भगती दे लेवल च पहुंच जाइदा, ते भगत नामदेव जी कहिंदे, कहिंदे इस लेवल विच पहुंच के अगर संसार नूं वेखीए इको चीज दिखाई देती है, कि सब गोबिंद है, सब गोबिंद है, गोबिंद बिन नहीं कोई। कहते परमात्मा ही परमात्मा दिखाई देता, चार चुफेरे कुछ भी दिखाई नहीं देता, क्योंकि बिरती है भगत की। एनक लग गई हूं ध्यान देना, असी कोई एनक ला लें, आकाश वाल देखते हैं, एक ने लाल एनक लाई है, एक ने काली एनक लाई है, एक ने हरी एनक लाई है, एक ने नीली एनक लाई है। हुण आकाश वाल देखदा लाल ऐनक ला के देखदा कि कहिंदा लाल ही लाल है, नीले वाला कहिंदा नीला है, हरे वाला कहिंदा हरिया, काले वाला कहिंदा काला है। ऐनक लाइया अखां ते जिद्दां दीआं लाओगे उद्दां दा सब कुछ दिखाई देगा। सुरती दीआं अखां ते जिद्दां दे विचार पैदा करोगे उद्दां दा सब कुछ दिखाई देगा, उद्दां दिखाई देगा। कहिंदे किवें? कहिंदे गुरु नानक पातशाह ना मही चो निकले ते शमशान घाट जाके बैठ, जो शमशान घाट जाके बैठ गए तो लोगों ने आपो अपने विचार प्रकट किए। कोई आखे पूतना, कोई कहे बिताला, ठीक, कोई आखे आदमी, नानक बेचारा। हम ध्यान देना, कोई कहता भी नानक तो पूतना है, हूँ वो अंदर के विचार इदा दे, उन्हें ऐनक इदा दे लाइया, उन्होंने गुरु नानक पाशाह पूतना दिखाई देते। की भूतना? भूतना का मतलब की है? भूत वह आ जिहड़ी चीज पकड़ च नहीं आउंदी। वह कहिंदा भी मेरे तो गुरु नानक दे कोई बोल पकड़ च नहीं आउंदे, इह तां भूत नहीं है। वह ऐनक इदा दी लगी है, उहदी ऐनक दे जरिए उहने गुरु नानक नूं वेख्या, भूतना दिखाई दिता है, ते दूजे ने वेख्या अपने तरीके दे नाल, उह कहिंदा बिताला है, इह ताल च नहीं वजदा। मतलब की इह जिहड़े इन्ने पीर पकंबर होए ने ਇਹ ਉਹਨਾਂ ਦੇ ਨਾਲ ਮਿਲ ਕੇ ਗੱਲ ਨਹੀਂ ਕਰਦਾ, ਵੱਖਰੀ ਗੱਲ ਕਰਦਾ, ਇਹਦਾ ਮਤਲਬ ਉਹਨਾਂ ਦੀ ਤਾਲ 'ਚ ਨਹੀਂ ਵੱਜਦਾ, ਇਹ ਬੇਤਾਲਾ ਉਹਦੀ ਆਪਣੇ ਅੰਦਰ ਦੀ ਦੇਖਿਆ। ਇੱਕ ਜਣਾ ਕੀ ਕਹਿੰਦਾ? ਕਹਿੰਦਾ ਯਾਰ ਹੈ ਤੇ ਨਾਨਕ ਸਾਡੇ ਵਰਗਾ ਹੀ ਹੈ ਨਾ, ਅਸੀਂ ਵੀ ਆਦਮੀ ਹੈ, ਵੀ ਆਦਮੀ, ਅਸੀਂ ਵੀ ਬੰਦੇ, ਵੀ ਬੰਦਾ, ਫਰਕ ਕੀ ਹੈ? ਹੈ ਕੋਈ ਫਰਕ? ਐਵੇਂ ਲੋਕੀ ਵਕਤ ਨੂੰ ਫੜੇ। ਇੱਕ ਜਣਾ ਕਹਿੰਦਾ ਨਾਨਕ ਦੇ ਵਿਚਾਰਾ ਹੈ। ਵਿਚਾਰਾ ਕਿਹਨੂੰ ਕਹੀਦਾ? ਵਿਚਾਰੇ ਦਾ ਭਾਵ ਹੁੰਦਾ ਵੀ ਜੇ ਕੋਈ ਬੰਦੇ ਨੂੰ ਕੋਈ ਘਾਟਾ ਘੁੱਟਾ ਪੈ ਜਾਏ ਨਾ ਤਾਂ ਦੁਖੀ ਹੋ ਜਾਏ, ਕੀ ਕਹੀਦਾ? ਯਾਰ ਵਿਚਾਰੇ ਨੇ ਮਾਰ ਖੜੀ ਖਾਧੀ। ਤੇ ਕਿਸੇ ਦਿਨ ਕਹਿੰਦਾ ਕਹਿੰਦਾ ਨਾਨਕ ਵਿਚਾਰਾ ਸ਼ਮਸ਼ਾਨ ਘਾਟ 'ਚ ਤਾਂ ਆ ਕੇ ਬਹਿ ਗਿਆ, ਮੋਦੀਖਾਨੇ 'ਚ ਘਾਟਾ ਬੜਾ ਪੈ ਗਿਆ, ਇੱਥੇ ਆ ਕੇ ਬਹਿ ਗਿਆ। ਉਹਨੂੰ ਇਹ ਵਿਚਾਰਾ ਹੈ, ਉਹਨਾਂ ਦੀਆਂ ਵਿਚਾਰ ਦੀਆਂ ਐਨਕਾਂ ਲੱਗੀਆਂ ਤੇ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਉਵੇਂ ਦਿਖਾਈ ਦੇ ਰਿਹਾ। ਕਿਸੇ ਦੇ ਵਿਚਾਰ ਦੀਆਂ ਐਨਕਾਂ ਲੱਗੀਆਂ ਤੇ ਉਹ ਕੀ ਕਹਿੰਦਾ? ਕਹਿੰਦਾ ਧੰਨ ਨਾਨਕ ਤੁਸੀਂ ਨਿਰੰਕਾਰ, ਤੂੰ ਨਿਰੰਕਾਰ ਹੈ। ਐਨਕਾਂ ਲੱਗੀਆਂ, ਜਿੱਦਾਂ ਦੇ ਮਨ ਵਿੱਚ ਵਿਚਾਰ ਪੈਦਾ ਹੁੰਦੇ ਆ ਉਦਾਂ ਦਾ ਤੁਹਾਨੂੰ ਸੰਸਾਰ ਦਿਖਾਈ ਦਿੰਦਾ, ਉਦਾਂ ਰੱਬ ਦਾ ਪਿਆਰਾ ਦਿਖਾਈ ਦਿੰਦਾ। ਇਹਦਾ ਮਤਲਬ ਕੀ? ਤਬਦੀਲੀ ਕਿੱਥੇ ਆ? ਅੰਦਰ ਦੇ ਵਿਚਾਰਾਂ 'ਚ ਤਬਦੀਲੀ ਹੈ, ਅੱਖਾਂ ਨਹੀਂ। ਸਰੀਰ ਦੇ ਅੰਗ ਉਹੀ ਰਹਿੰਦੇ ਆ, ਸਰੀਰ ਉਹੀ ਰਹਿੰਦਾ। ਕੋਈ ਆਦਮੀ ਨਾਸਤਿਕ ਹੈ ਉਹਦੇ ਨਾਲ ਆਪਾਂ ਗੱਲ ਕਰਦੇ, ਉਹ ਨਹੀਂ, ਉਹ ਭਰਾਵਾ ਅਸੀਂ ਕਿਤੇ ਨਹੀਂ ਜਾਂਦੇ, ਅਸੀਂ ਗੁਰੂ ਘਰ ਨਹੀਂ ਜਾਂਦੇ। ਪਰ ਹੌਲੀ ਹੌਲੀ ਮਨ ਮੰਨ ਗਿਆ, ਜਦੋਂ ਮਨ ਮੰਨਿਆ ਨਾ ਹੌਲੀ ਹੌਲੀ, ਤੇ ਜਿਹੜਾ ਕਹਿੰਦਾ ਸੀ ਆਇਆ ਕਰ ਉਹਦੇ ਤੋਂ ਵੀ ਜ਼ਿਆਦਾ ਆਉਣ ਲੱਗ ਪਿਆ, ਵਿਚਾਰ ਬਦਲ ਗਏ, ਉਹਨੂੰ ਸਮਝ ਛੇਤੀ ਲੱਗ ਗਈ। ਉਹ ਕੀ ਕਹਿੰਦਾ? ਪਛਤਾਉਂਦਾ, ਇੰਨੇ ਦਿਨ ਆਪਾਂ ਕਿਉਂ ਨਹੀਂ ਆਏ, ਆਪਾਂ ਚਾਰ ਸਾਲ ਬਰਬਾਦ ਕਰ ਲਏ। ਕਿਹੜੀ ਗੱਲੋਂ? ਉਹਨੂੰ ਸਮਝ ਲੱਗ ਗਈ ਹੈ, ਉਹਦੇ ਵਿਚਾਰ ਬਦਲ ਲਈਆਂ ਨੇ, ਉਹਦੇ ਅੰਦਰ ਐਨਕਾਂ ਹੋਰ ਲੱਗ ਗਈਆਂ ਨੇ। ਹੁਣ ਉਹਨਾਂ ਐਨਕਾਂ ਦੇ ਜ਼ਰੀਏ ਉਹ ਵੇਖਦਾ ਤਾਂ ਪਛਤਾਉਂਦਾ, ਯਾਰ ਕਮਾਲ ਹੈ, ਮੈਂ ਕਾਹਨੂੰ ਲੇਟ ਕਰ ਲਿਆ, ਭਜੀ ਦੇ ਐਨਕਾਂ ਲੱਗੀਆਂ ਹੀ ਨਹੀਂ, ਹੁਣ ਮਾੜੇ ਵਿਚਾਰ ਨੇ ਤੇ ਸਭ ਕੁਛ ਹੀ ਮਾੜਾ। ਹੁਣ ਕਈ ਸੱਜਣ ਇੱਦਾਂ ਦੇ ਨੇ, ਗੁਰੂ ਘਰ ਜਾਣਾ ਵੀ ਕਹਿੰਦੇ ਮਾੜਾ, ਐਵੇਂ ਤੁਰੇ ਰਹਿੰਦੇ ਮੂੰਹ ਚੁੱਕ ਕੇ, ਕੀ ਰੱਖਿਆ? ਠੀਕ ਹੈ, ਕਿਹੜੀ ਗੱਲੋਂ? ਕਈ ਸੱਜਣ ਕਹਿੰਦੇ ਹਰ ਰੋਜ਼ ਦਾ ਹੀ ਸੰਗਤ ਕਰਨ ਤੁਰ ਪਓ। ਉਹ ਗੁਰੂ ਪਿਆਰਿਆ ਤੂੰ ਦੱਸ, ਫਸਲ ਬੀਜਤੀ? ਕਹਿੰਦਾ ਬੀਜਤੀ। ਹੁਣ ਫਸਲ ਬੀਜ ਦਿੱਤੀ ਤੇ ਜਦੋਂ ਵੱਢਣੀ ਉਦੋਂ ਜਾਏਗਾ ਤੇ ਫਸਲ ਹੋਣੀ ਨਹੀਂ, ਉਹਨੂੰ ਪਾਣੀ ਵੀ ਲਾਉਣਾ, ਉਹਦੀ ਗੋਡੀ ਵੀ ਕਰਨੀ, ਵਿੱਚੋਂ ਘਾਹ ਵੀ ਕੱਢਣਾ। ਉਹ ਗੁਰੂ ਸਾਹਿਬ ਬਣ ਕਹਿੰਦੇ ਆ ਤੂੰ ਇੱਕ ਵਾਰੀ ਗੁਰੂ ਦੇ ਲੜ ਲੱਗ ਗਿਆ, ਹੁਣ ਨਾਮ ਸਿਮਰਨ ਦੀ ਫਸਲ ਕੱਟਣੀ ਆ, ਦਸਵੰਦ ਦੁਆਰ 'ਚ ਪਹੁੰਚਣਾ ਤੇ ਰਸਤੇ ਦੇ ਵਿੱਚ ਸੰਗਤ ਕਰਨੀ ਪੈਣੀ ਆ। ਕਿਹੜੀ ਗੱਲੋਂ? ਜਿਹੜਾ ਬੂਟਾ ਪੁੰਗਰਨਾ ਨਾ ਉਹਨੂੰ ਮਿੱਟੀ ਵੀ ਲਾਉਣੀ ਹੈ। ਸੰਗਤ ਜਾ ਕੇ ਵੇ ਤੇ ਅੰਦਰ ਜਿਹੜੇ ਮਾੜੇ ਵਿਚਾਰ ਪੈਦਾ ਹੁੰਦੇ ਨੇ ਜੋ ਸਤਸੰਗ ਸੁਣਦੇ ਆ, ਉਹਦੇ ਮਾੜੇ ਵਿਚਾਰ ਆ, ਘਾਹ ਜਿਹੜਾ ਉਹ ਪੁੱਟਿਆ ਜਾਂਦਾ ਤੇ ਬੂਟਿਆਂ ਨੂੰ ਮਿੱਟੀ ਲੱਗ ਜਾਂਦੀ ਹੈ ਤੇ ਬੂਟੇ ਕਾਮਯਾਬ ਹੋ ਜਾਂਦੇ, ਫਿਰ ਫਸਲ ਵਧੀਆ ਹੁੰਦੀ ਹੈ। ਤੇ ਜਿਹੜਾ ਬੰਦਾ ਝੋਨਾ ਬੀਜ ਗਿਆ, ਕਣਕ ਬੀਜ ਗਿਆ, ਜਦੋਂ ਵੱਢਣੀ ਉਦੋਂ ਆ ਜਾਵਾਂਗੇ, ਆ ਕੇ ਵੇਖਦਾ ਇਹ ਕਣਕ ਪੱਕ ਗਈ, ਕੀ ਵੇਖਦਾ? ਘਾਹ ਹੀ ਘਾਹ ਤੇ ਵਿਰਲੀ ਵਿਰਲੀ ਕਣਕ। ਕਿਸੇ ਨੇ ਪੁੱਛਿਆ ਭਾਈ ਸਾਹਿਬ ਤੁਹਾਡੀ ਕਣਕ ਬੜੀ ਵਿਰਲੀ ਹੋਈ, ਵਧੀਆ ਨਹੀਂ ਹੋਈ। ਕਹਿੰਦਾ ਭਾਅ ਜੀ ਮੈਂ ਤਾਂ ਆਪ ਪੜਾਉਣਾ, ਇੰਨਾ ਵਧੀਆ ਮੈਂ ਬੀਜ ਪਾਇਆ ਫਿਰ ਵੀ ਵਧੀਆ ਨਹੀਂ ਹੋਈ। ਉਹ ਕਹਿੰਦਾ ਭਾਅ ਜੀ ਇਹ ਫਸਲ ਤੁਹਾਡੀ ਪਾਣੀ ਖੁਣੋਂ ਮਰੀ ਹੈ, ਤੁਸੀਂ ਖਾਦ ਪਾਈ? ਕਹਿੰਦਾ ਬੀਜਤੀ, ਹੁਣ ਕਾਹਦੀ ਖਾਦ ਪਾਉਣੀ, ਪਾਣੀ ਕਾਹਦਾ ਲਾਉਣਾ, ਬਸ ਠੀਕ ਹੈ ਠੀਕ ਹੈ। ਕਹਿੰਦਾ ਤਾਂ ਹੀ ਮਰੀ। ਇਹਦਾ ਮਤਲਬ ਆਪਾਂ ਨਾਮ ਦੀ ਬਿਜਾਈ ਕਰਤੀ ਆ, ਗੁਰੂ ਘਰ ਆ ਕੇ ਸਤਸੰਗ ਸੁਣਦੇ ਹਾਂ, ਪਾਣੀ ਲਾਉਂਦੇ ਹਾਂ, ਖਾਦ ਪਾਉਂਦੇ ਹਾਂ, ਫਸਲ ਚੰਗੀ ਹੁੰਦੀ ਹੈ। ਜਿਹੜੇ ਸੱਜਣ ਕਹਿੰਦੇ ਨਾ ਕੀ ਲੋੜ ਪਈ ਆ ਰੋਜ਼ ਦੜੀ ਜਾਣ ਦੀ, ਉਹਨਾਂ ਦੀ ਫਸਲ ਚੰਗੀ ਨਹੀਂ ਹੁੰਦੀ। ਸਿਰਫ ਵਿਚਾਰ ਕਰਨਾ ਆਪ ਜੀ ਨੇ, ਤਾਹੀਓ ਉਹਨਾਂ ਕਿਹਾ ਗਿਆਨੀ ਗੁਰਬਿਣ ਭਗਤ ਨਾ ਹੋਏ, ਕੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੁਝ। ਹੁਣ ਦੇਖੋ ਕੋਰੇ ਰੰਗ ਕਦੇ ਨਾ ਚੜੇ, ਕਹਿੰਦੇ ਕੋਰਾ ਕੱਪੜਾ ਹੋਵੇ ਨਾ ਤੁਹਾਨੂੰ ਰੰਗ 'ਚ ਪਾ ਦਿਓ ਚੜਦਾ ਨਹੀਂ, ਪਹਿਲਾਂ ਪਾਣੀ 'ਚ ਡੋਬਣਾ ਪੈਂਦਾ, ਪਾਣੀ 'ਚ ਡੋਬ ਕੇ ਗਿੱਲਾ ਕਰੋ ਤੇ ਫਿਰ ਉਹਨੂੰ ਪਾਓ ਰੰਗ ਵਾਲੇ ਭਾਂਡੇ 'ਚ ਤੇ ਰੰਗ ਚੜੂਗਾ। ਕੋਰੇ ਰੰਗ ਨਹੀਂ ਚੜਦਾ ਕਦੇ ਵੀ, ਕੋਰੇ ਕੱਪੜੇ ਨੂੰ ਰੰਗ ਨਹੀਂ ਚੜਦਾ। ਗੁਰੂ ਜੀ ਇਸ਼ਾਰਾ ਕਰਦੇ ਪਏ, ਕਹਿੰਦੇ ਕਰਮੀ ਸਹਿਜ ਨਾ ਉਪਜੇ। ਕਹਿਣ ਲੱਗੇ ਜ਼ਿੰਦਗੀ 'ਚ ਯਾਦ ਰੱਖੀ ਜੇ ਤੇਰੀ ਬਿਰਤੀ ਕੋਰੀ ਹੈ। ਕਹਿੰਦਾ ਪਾਪ ਤੂੰ ਵਾਹਿਗੁਰੂ ਵਾਹਿਗੁਰੂ ਕਰਦਾ, ਉਹ ਤੂੰ ਸੇਵਾ ਕਰਦਾ, ਪੁੰਨਦਾਨ ਕਰਦਾ, ਬਾਣੀ ਪੜ੍ਹਦਾ, ਨਿਤਨੇਮ ਕਰਦਾ, ਸਹਿਜ ਪੜ੍ਹਦਾ, ਭੋਗ ਪਾਉਂਦਾ, ਸਭ ਕੁਝ ਕਰਦਾ, ਪਰ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੀਤ ਨਹੀਂ ਹੈ ਨਾ ਤੇ ਤੇਰੀ ਆਤਮਿਕ ਬਿਰਤੀ ਰੰਗੀ ਨਹੀਂ ਜਾਣੀ। ਪਹਿਲਾਂ ਪ੍ਰੀਤ ਚਾਹੀਦੀ ਹੈ, ਕਿਉਂਕਿ ਲਿਖਿਆ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਇਹਦੇ 'ਚ ਪਿਆਰ ਨਹੀਂ ਹੈ, ਪ੍ਰੇਮ ਨਹੀਂ ਹੈ ਤੇ ਗੁਰੂ ਰੂਪ ਪਿਆਰੀ ਸਾਹਿਬ ਸਿੰਘ ਜੀ ਉਹ ਰੰਗ ਨਹੀਂ ਚੜ੍ਹਨਾ ਸ਼ਬਦ ਦਾ, ਰੰਗ ਤਾਂ ਹੀ ਚੜ੍ਹਨਾ ਜੇ ਤੁਸੀਂ ਇਹਨੂੰ ਪਾ ਦਿਓਗੇ। ਕਹਿੰਦਾ ਪਾਓ ਪਹਿਲਾਂ ਡੁੱਬੋਗੇ, ਕਹਿੰਦਾ ਮਲ ਜੇ ਅੰਦਰ ਪ੍ਰੇਮ ਪੈਦਾ ਹੋਊ ਤੇ ਕੀਤਾ ਕਰਮ ਜਿਹੜਾ ਹੈ ਉਹ ਸਹਿਜ ਨੂੰ ਜਨਮ ਦਊਗਾ। ਕਰਮੀ ਸਹਿਜ ਨਾ ਉਪਜੇ, ਪੜ੍ਹੀ ਜਾਓ ਤੁਸੀਂ, ਬੜਾ ਆਨੰਦ ਹੈ। ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ। ਕਹਿੰਦੇ ਹਰ ਹਰ ਕਰੇ ਨਿਤ ਕਪਟ ਕਮਾਵੇ, ਕਹਿੰਦੇ ਹਰ ਹਰ ਕਰਦਾ, ਰਾਮ ਰਾਮ ਕਰਦਾ, ਵਾਹਿਗੁਰੂ ਵਾਹਿਗੁਰੂ ਕਰਦਾ, ਅੱਲਾ ਅੱਲਾ ਕਰਦਾ, ਪਰ ਨਿਤ ਕਪਟ ਕਮਾਵੇ, ਮਨ ਵਿੱਚ ਵਿਚਾਰ ਮਾੜੇ ਹੀ ਹੈ, ਮਨ ਵਿੱਚ ਪਰਮਾਤਮਾ ਨਾਲ ਪ੍ਰੇਮ ਨਹੀਂ ਹੈ। ਤੇ ਗੁਰੂ ਸਾਹਿਬ ਨੇ ਹਿਰਦਾ ਸ਼ੁੱਧ ਨਾ ਹੋਈ, ਇੱਥੇ ਹਿਰਦਾ ਮਨ ਨੂੰ ਕਿਹਾ, ਕਹਿੰਦੇ ਮਨ ਸ਼ੁੱਧ ਨਹੀਂ ਹੋਣਾ, ਮਨ ਸਾਫ ਨਹੀਂ ਹੋਣਾ, ਮਨ ਨੇ ਆਪਣੇ ਰੂਪ ਚ ਨਹੀਂ ਆਉਣਾ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਹਿੰਦੇ ਮਨਾਂ ਤੋਂ ਜੋਤ ਸਰੂਪ ਹੈ, ਪਰ ਇਹ ਮਨ ਜੋਤ ਸਰੂਪ ਚ ਨਹੀਂ ਜਾ ਸਕਦਾ ਜਿੰਨਾ ਚਿਰ ਸਾਡੇ ਅੰਦਰ ਪਰਮਾਤਮਾ ਦੇ ਪ੍ਰਤੀ ਪ੍ਰੇਮ ਨਹੀਂ ਹੈ, ਉਹਦਾ ਸਤਿਕਾਰ ਨਹੀਂ ਹੈ, ਖਿੱਚ ਨਹੀਂ ਹੈ। ਫਿਰ ਆਪ ਜੀ ਅੱਗੇ ਪੜ੍ਹਨਾ, ਗੁਰੂ ਸਾਹਿਬ ਨੇ ਕੀ ਕਿਹਾ, ਕਹਿੰਦਾ ਆਨੰਦਨ ਕਰਮ ਕਰੇ ਬਹੁ ਤੇਰੇ, ਸੁਪਨੇ ਸੁੱਖ ਨਾ ਹੋਈ। ਦੇਖੋ ਆ ਗਈ ਫਿਰ ਗੱਲ ਕਰਮਾਂ ਦੀ, ਕਹਿੰਦਾ ਆਨੰਦਨ ਕਰਮ ਕਰੇ ਬਹੁ ਤੇਰੇ, ਕਹਿੰਦਾ ਕਰਮ ਬੜੇ ਕਰਦਾ, ਜੋੜੇ ਝਾੜਦਾ, ਝੂਠੇ ਭਾਂਡੇ ਮਾਂਜਦਾ, ਗੁਰੂ ਘਰ ਸੇਵਾ ਕਰਦਾ, ਪਾਣੀ ਪੜਦਾ, ਨਿਤਨੇਮ ਕਰਦਾ, ਨਾਮ ਸਿਮਰਨ ਕਰਦਾ, ਕਰਮ ਬਹੁਤ ਕਰਦਾ। ਆਨੰਦਨ ਕਰਮ ਕਰੇ ਬਹੁ ਤੇਰੇ, ਪਰ ਹਿਰਦੇ ਚ ਪ੍ਰੇਮ ਨਹੀਂ ਹੈ, ਖਿੱਚ ਨਹੀਂ ਹੈ ਪਰਮਾਤਮਾ ਦੇ ਪ੍ਰਤੀ। ਕੀ ਕਹਿੰਦੇ, ਸੁਪਨੇ ਸੁੱਖ ਨਾ ਹੋਈ। ਕਹਿੰਦਾ ਕਦੇ ਸੁਪਨੇ ਵਿੱਚ ਵੀ ਸੁੱਖ ਕੀ, ਆ ਸੰਸਾਰੀ ਸੁੱਖ ਨਹੀਂ, ਆਤਮਿਕ ਆਨੰਦ। ਕਹਿੰਦਾ ਸੁਪਨੇ ਵਿੱਚ ਵੀ ਕਦੀ ਇਹ ਕਿਰਤੀ ਜਿੰਨਾ ਵੀ ਇਹਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੇ ਇਹ ਕਰਮ ਕਰਦੇ ਆ, ਇਹਦੇ ਚ ਪ੍ਰੇਮ ਪੈਦਾ ਨਹੀਂ ਕਰਦਾ, ਪ੍ਰੀਤੀ ਪੈਦਾ ਨਹੀਂ ਕਰਦਾ। ਫਿਰ ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਕਲਯੁਗ ਮੈਂ ਬਹੁ ਕਰਮ ਕਮਾਵੇ, ਨਾ ਰੁੱਤ ਨਾ ਕਰਮ ਥਾਈ ਪਾ। ਹੁਣ ਧਿਆਨ ਦਿਓ, ਕਲਯੁਗ ਮੈਂ ਬਹੁ ਕਰਮ ਕਮਾਵੇ, ਕਰਮ ਦਾ ਸਤਯੁਗ ਵੀ ਹੁੰਦੇ ਸੀ, ਤੇਤਾ ਚ ਵੀ ਹੁੰਦੇ ਸੀ, ਦੁਆਪਰ ਚ ਵੀ ਹੁੰਦੇ ਸੀ, ਕਲਯੁਗ ਚ ਵੀ ਹੁੰਦੇ ਨੇ। ਇੱਥੇ ਲਿਖਤਾ ਕਲਯੁਗ ਮੈਂ ਬਹੁ ਕਰਮ ਕਮਾਵੇ, ਕੱਲੇ ਕਰਮ ਕਲਯੁਗ ਥੋੜੀ ਹੁੰਦੇ। ਕਹਿੰਦੇ ਕਲਯੁਗ ਮੈਂ ਬਹੁ ਕਰਮ ਕਮਾਵੇ, ਕਲਯੁਗ ਕੀ ਹੈ, ਕਲਯੁਗ ਬਿਰਤੀ ਹੈ। ਕਿਹੜੀ ਬਿਰਤੀ, ਜਦੋਂ ਸਾਡੀ ਮਨ ਬਿਰਤੀ ਗੁਰੂ ਦੀ ਗੱਲ ਨਹੀਂ ਮੰਨਦੀ ਉਦੋਂ ਕਲਯੁਗ ਬਿਰਤੀ ਬਣ ਜਾਂਦੀ ਹੈ। ਤੁਸੀਂ ਦੇਖਿਆ ਹੀ ਹੈ, ਕੋਈ ਪਿਤਾ ਜੀ ਬੱਚੇ ਨੂੰ ਕਹਿੰਦੇ ਬੇਟੇ ਆਹ ਕੰਮ ਕਰ ਦੇ, ਬੱਚੇ ਨੇ ਨਾ ਕਰਦੀ, ਪਿਤਾ ਜੀ ਮੇਰੇ ਕੋਲ ਟਾਈਮ ਹੈ ਨਹੀਂ, ਮੈਂ ਨਹੀਂ ਕਰ ਸਕਦਾ, ਤੁਸੀਂ ਆਪੇ ਕਰ ਲਓ। ਕੋਈ ਸੱਜਣ ਲੱਗ ਕੇ ਬੈਠਾ ਸੀ ਤੇ ਪਿਤਾ ਜੀ ਕਹਿੰਦੇ ਦੇਖ ਲੈ ਕਲਯੁਗ ਦੀ ਔਲਾਦ। ਇਹਦਾ ਮਤਲਬ ਪਿਓ ਦਾ ਕਹਿਣਾ ਨਾ ਮੰਨਣਾ ਕਲਯੁਗ ਬਿਰਤੀ ਹੈ, ਗੁਰੂ ਦਾ ਕਹਿਣਾ ਨਾ ਮੰਨਣਾ ਕਲਯੁਗ ਬਿਰਤੀ ਹੈ। ਕਹਿੰਦੇ ਕਲਯੁਗ ਮੈਂ ਬਹੁ ਕਰਮ ਕਮਾਵੇ, ਕਹਿੰਦਾ ਗੁਰੂ ਦੇ ਭਾਣੇ ਚ ਨਾ ਆਵੇ, ਗੁਰੂ ਦੀ ਗੱਲ ਨਾ ਮੰਨੇ ਤੇ ਕਰਮ ਕਰੀ ਜਾਵੇ, ਸੇਵਾ ਕਰੀ ਜਾਵੇ, ਜੂਠੇ ਭਾਂਡੇ ਮਾਂਜੀ ਜਾਵੇ, ਨਾਮ ਸਿਮਰਨ ਕਰੀ ਜਾਵੇ। ਕਹਿੰਦੇ ਨਾ ਰੁੱਤ ਨਾ ਕਰਮ ਥਾਂ ਪਾਵੇ, ਕਹਿੰਦਾ ਕਦੀ ਵੀ ਇਹਦਾ ਉਹੋ ਜਿਹਾ ਮੌਸਮ ਨਹੀਂ ਬਣਨਾ ਤੇ ਕਦੀ ਕਰਮ ਇਹਦੇ ਲੇਖੇ ਚ ਨਹੀਂ ਪੈਣੇ, ਜੋ ਕਰਦਾ ਉਹਦਾ ਕਬੂਲ ਨਹੀਂ ਹੋਣਾ ਦਰਗਾਹ ਚ, ਕਿਉਂਕਿ ਇਹ ਗੁਰੂ ਦੇ ਕਹਿਣੇ ਤੋਂ ਭਾਣੇ ਤੋਂ ਬਾਹਰ ਹੋ ਕੇ ਕਰਮ ਕਰਦਾ ਪਿਆ, ਜੋ ਕਰਦਾ ਪਿਆ। ਗੱਲ ਸੱਚ ਦੇ, ਆਪਾਂ ਕਰਮ ਕਰਦੇ ਹਾਂ, ਆਪਾਂ ਕੁਝ ਵੀ ਕਰਮ ਕਰਦੇ, ਪਰ ਸਾਡੀ ਮਨ ਬਿਰਤੀ ਚ ਕੀ ਹੁੰਦਾ, ਜੇ ਮੇਰਾ ਕੰਮ ਹੀ ਨਹੀਂ ਬਣਿਆ ਕੀ ਫਾਇਦਾ ਮੈਨੂੰ ਮਿਲਿਆ ਜੋੜੇ ਝਾੜਨ ਦਾ। ਕਈ ਸੱਜਣ ਮਿਲਦੇ, ਬੜੇ ਸੱਜਣ ਮਿਲਦੇ, ਠੀਕ। ਇੱਕ ਸੱਜਣ ਮਿਲਿਆ, ਉਹਦਾ ਕਿਤੇ ਕੋਈ ਲੜਾਈ ਝਗੜਾ ਸੀ, ਲੜਾਈ ਝਗੜਾ ਸੀ ਕਿਤੇ, ਤੇ ਗਲਤੀ ਤੇ ਇਹਦੀ ਸੀ, ਲੜਾਈ ਝਗੜਾ ਸੀ, ਉਹਨਾਂ ਨੇ ਕੇਸ ਕਰਤਾ। ਜਦੋਂ ਕੇਸ ਕਰਤਾ, ਉਹ ਕੀ ਕਹਿੰਦਾ ਮਹਾਂਪੁਰਖਾਂ ਨੂੰ, ਕਹਿੰਦਾ ਕੀ ਫਾਇਦਾ ਤੁਹਾਡੇ ਕੋਲ ਆਉਣ ਦਾ ਜੇ ਅਜੇ ਕੇਸ ਹੀ ਹੋਣੇ ਨੇ, ਕੀ ਫਾਇਦਾ, ਨਹੀਂ ਆਇਆ। ਮਹਾਂਪੁਰਖਾਂ ਨੇ ਪੁੱਛਿਆ ਬੱਚੇ ਕੀ ਕਹਿ, ਤੇਰੇ ਕਰਮ ਨੇ, ਫਿਰ ਕੀ ਹੋਇਆ, ਭਾਣੇ ਚ ਆ ਜੋਤੀ ਸੁਭਾਵੇ ਨਾਨਕਾ ਸਹੀ ਗੱਲ ਚੰਗੀ। ਤੱਕੋ ਕੀ ਕਹਿੰਦਾ, ਕਹਿੰਦਾ ਜੇ ਬਾਣੀ ਪੜ੍ਹ ਕੇ, ਗੁਰੂ ਘਰ ਮੱਥੇ ਟੇਕ ਕੇ, ਜੋੜੇ ਝਾੜ ਕੇ, ਸੇਵਾ ਦੇ ਕੇ ਵੀ ਅਸੀਂ ਇਹੀ ਕਹਿਣਾ ਵੀ ਜੋਤਿ ਸੁਭਾਵੇ ਨਾਨਕਾ ਸਹੀ ਗੱਲ ਚੰਗੀ, ਫਿਰ ਆਉਣ ਦਾ ਕੀ ਫਾਇਦਾ। ਦੱਸੋ ਇਹ ਜੇ ਕਰਮੀ ਸਹਿਜ ਨਾ ਉਪਜੇ, ਕਹਿੰਦੇ ਇਹਨਾਂ ਕਰਮਾਂ ਨਾਲ ਸਹਿਜ ਨਹੀਂ ਉਤਪੰਨ ਹੁੰਦਾ। ਅੱਗੇ ਜਾ ਕੇ ਗੁਰੂ ਸਾਹਿਬਾਂ ਨੇ ਲਿਖਿਆ, ਕਹਿੰਦੇ ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਉਣੇ ਇਹ ਉਰੇ ਮੂਸੇ। ਕਹਿੰਦੇ ਹਰ ਬਿਨ ਅਵਰ ਕਿਰਿਆ ਬਿਰਥੇ, ਕਹਿੰਦੇ ਪਰਮਾਤਮਾ ਦੇ ਪਿਆਰ ਤੋਂ, ਪਰਮਾਤਮਾ ਦੀ ਖਿੱਚ ਤੋਂ ਬਗੈਰ, ਪਰਮਾਤਮਾ ਦੇ ਪਿਆਰ ਤੋਂ ਬਗੈਰ, ਪ੍ਰੇਮ ਤੋਂ ਬਗੈਰ ਜੋ ਕੁਝ ਵੀ ਆਪਾਂ ਕਰਮ ਕਰਦੇ ਹਾਂ ਵਿਅਰਥ ਹੈ। ਕਹਿੰਦੇ ਉਹ ਕਿਉਂ, ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ। ਦੇਖੋ ਕਹਿੰਦੇ ਜਪ ਕਰਨੇ, ਤਪ ਕਰਨੇ, ਕਰਮ ਕਰਨੇ, ਕਹਿੰਦੇ ਇਹ ਉਰੇ ਮੂਸੇ, ਉਰੇ ਉੱਥੇ ਪਹੁੰਚਣ ਤੋਂ ਪਹਿਲਾਂ ਮੂਸੇ ਖੁਸ ਜਾਂਦੇ, ਲੁੱਟੇ ਜਾਂਦੇ। ਕਹਿੰਦੇ ਕਿਵੇਂ, ਜਿਵੇਂ ਆਪਾਂ ਗੱਲ ਕੀਤੀ ਸੀ ਕਿ ਬਰਾਤ ਚਲੇ ਗਈ ਪਿੰਡ, ਇੱਕ ਬਜ਼ੁਰਗ ਕਹਿੰਦਾ ਉਹ ਗੱਡੀਆਂ ਰੋਕੋ ਬਈ, ਕਹਿੰਦਾ ਕੀ ਗੱਲ ਹੋ ਗਈ, ਕਹਿੰਦਾ ਪਿੰਡ ਕਿਸੇ ਸਾਨੂੰ ਟੀਮ ਨਹੀਂ ਮਾਰਨੀ, ਕਹਿੰਦਾ ਕਿਉਂ, ਉਹ ਲਾੜੇ ਨੂੰ ਤਿਆਰ ਲੈਂਦੇ ਹੋ, ਲਾੜਾ ਆਊਗਾ ਤੇ ਪਿੰਡ ਚ ਵੜਨ ਦਾ ਫਾਇਦਾ, ਜੇ ਲਾੜਾ ਹੀ ਨਹੀਂ ਆਇਆ ਤੇ ਪਿੰਡ ਚ ਵੜਨ ਦਾ ਕੀ ਫਾਇਦਾ, ਆਪਾਂ ਨੂੰ ਕਿਸੇ ਪੁੱਛਣਾ ਹੀ ਨਹੀਂ, ਚਾਹ ਦਾ ਘੁੱਟ ਨਹੀਂ ਪੁੱਛਣਾ ਸਾਨੂੰ ਉਹਨਾਂ ਨੇ, ਸਾਡੀ ਕੋਈ ਬੁੱਕਤ ਨਹੀਂ ਹੈ, ਸਾਡੀ ਬੁੱਕਤ ਲਾੜੇ ਨਾਲ ਆ। ਤੇ ਗੁਰੂ ਸਾਹਿਬਾਂ ਨੇ ਕਹਿੰਦੇ ਜਪ ਤਪ ਕਰਮ ਕਮਾਣੇ, ਇਹ ਉਰੇ ਮੂਸੇ, ਕਹਿੰਦਾ ਇਹ ਬਰਾਤੀ ਬਾਹਰ ਹੀ ਖਲੋ ਜਾਂਦੇ ਨੇ, ਲਾੜਾ ਆਊਗਾ ਤਾਂ ਉੱਥੇ ਪਿੰਡ ਜਾ ਕੇ ਵੈਲਿਊ ਪੈਣੀ ਆ, ਜੇ ਅੰਦਰ ਪ੍ਰੇਮ ਹੋਊਗਾ ਤਾਂ ਇਹਨਾਂ ਕਰਮਾਂ ਦਾ ਮੁੱਲ ਪੈਣਾ, ਵਰਨਾ ਇਹਨਾਂ ਕਰਮਾਂ ਦਾ ਕੋਈ ਮੁੱਲ ਨਹੀਂ ਪੈਣਾ। ਇਹ ਪਿੰਡ ਦੇ ਬਾਹਰ ਹੀ ਖੜੇ ਰਹਿਣੇ, ਕਿਸੇ ਨੇ ਪੁੱਛਣਾ ਉੱਥੇ ਇਹਨਾਂ ਨੂੰ। ਸਿਰਫ ਵਿਚਾਰ ਕਰਕੇ ਦੇਖਿਓ, ਜੇ ਵਿਚਾਰ ਨਹੀਂ ਹੈ ਤੇ ਗੁਰੂ ਪਿਆਰੇ ਉਹ ਕੁਛ ਨਹੀਂ ਮਿਲਣਾ। ਹਰ ਇੱਕ ਚੀਜ਼ ਵਿਚਾਰ ਦੇ ਵਿੱਚ ਆਉਂਦੀ ਹੈ, ਫਿਰ ਤਾਂ ਗੁਰੂ ਸਾਹਿਬ ਕਰਮੀ ਸਹਿਜ ਨਾ ਉਪਜੇ। ਕਹਿੰਦੇ ਭਾਈ ਜਿਹੜੇ ਕਰਮ ਕਰਨਾ, ਜੇ ਇਹਦੇ ਚ ਪ੍ਰੇਮ ਨਹੀਂ ਹੈ, ਚੰਦਰ ਸਹਿਜ ਨੇ ਪੈਦਾ ਨਹੀਂ ਹੋਣਾ, ਆਤਮਿਕ ਅਡੋਲਤਾ ਨੇ ਪੈਦਾ ਨਹੀਂ ਹੋਣਾ, ਉਸ ਬਿਰਤੀ ਨੇ, ਜਿਹੜੀ ਬਿਰਤੀ, ਜਿਹੜੀ ਅਵਸਥਾ ਤੇਰੇ ਅੰਦਰ ਬਚਪਨ ਵਿੱਚ ਸੀ ਨਾ, ਉਹ ਬਿਰਤੀ ਪੈਦਾ ਨਹੀਂ ਹੋਣੀ। ਅੱਗੇ ਕੀ ਕਹਿੰਦੇ, ਕਹਿੰਦੇ ਮੈਨੂੰ ਸਹਿਜੇ ਸਹਿਸਾ ਨਾ ਜਾਏ। ਸਹਿਸਾ ਕੀ ਹੈ ਤੇ ਸਹਿਜ ਕੀ ਹੈ? ਸਹਿਜ ਆਤਮਿਕ ਅਡੋਲਤਾ ਹੈ ਤੇ ਸਹਿਸਾ ਕੀ ਹੈ? ਸ਼ੱਕ, ਮਨ ਦੀ ਮਲੀਨਤਾ। ਹੁਣ ਮਨ ਵਿੱਚ ਸ਼ੱਕ ਰਹਿੰਦਾ, ਮਨ ਵਿੱਚ ਵਹਿਮ ਰਹਿੰਦਾ, ਅੰਧ ਵਿਸ਼ਵਾਸ ਰਹਿੰਦਾ ਕਿ ਭਈ ਯਾਰ ਮੈਂ ਫਲਾਣਾ ਕੰਮ ਕੀਤਾ ਹੈ, ਪਤਾ ਨਹੀਂ ਗੱਲ ਬਣਨੀ ਕਿ ਨਹੀਂ ਬਣਨੀ, ਪਤਾ ਨਹੀਂ ਇਹ ਚੀਜ਼ ਮਿਲਣੀ ਕਿ ਨਹੀਂ ਮਿਲਣੀ, ਪਤਾ ਨਹੀਂ ਕੰਮ ਬਣਨਾ ਕਿ ਨਹੀਂ ਬਣਦਾ, ਹਰ ਟਾਈਮ ਸ਼ੱਕ 'ਚ ਰਹਿੰਦਾ ਬੰਦਾ। ਗੁਰੂ ਸਾਹਿਬਾਨ ਕਹਿੰਦੇ ਜਿੰਨਾ ਚਿਰ ਸਹਿਜ ਨਾ ਪੈਦਾ ਹੋ ਜਾਏ, ਉਹਨਾਂ ਚਿਰ ਬੰਦੇ ਦੇ ਅੰਦਰੋਂ ਵਹਿਮ ਖਤਮ ਹੁੰਦਾ ਹੀ ਨਹੀਂ, ਸ਼ੱਕ ਖਤਮ ਹੁੰਦਾ ਹੀ ਨਹੀਂ, ਮੈਲ ਖਤਮ ਹੁੰਦੀ ਹੀ ਨਹੀਂ, ਅੰਦਰ ਮੈਲ ਰਹਿੰਦੀ, ਪਤਾ ਨਹੀਂ ਕੰਮ ਬਣਨਾ ਕਿ ਨਹੀਂ ਬਣਨਾ। ਫਿਰ ਗੁਰੂ ਸਾਹਿਬਾਨ ਕਹਿੰਦੇ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਕਹਿੰਦੇ ਨਾ ਜਾਏ ਸਹਿਸਾ ਕਿਤੇ ਸੰਜਮ, ਕਹਿੰਦਾ ਕਿਸੇ ਵੀ ਤਰੀਕੇ ਦੇ ਨਾਲ ਇਹ ਮਨ ਦਾ ਸ਼ੱਕ, ਮਨ ਦਾ ਵਹਿਮ, ਮਨ ਦੀ ਮੈਲ ਖਤਮ ਨਹੀਂ ਹੋ ਸਕਦੀ। ਰਹੇ ਕਰਮ ਕਮਾਏ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦਾ ਇਹ ਕਰਮ ਕਮਾਉਂਦੇ ਰਹੇ, ਕਹਿੰਦਾ ਆਪਾਂ ਕਰਮ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ, ਪਰ ਮਨ 'ਚ ਪ੍ਰੇਮ ਪੈਦਾ ਨਹੀਂ ਕੀਤਾ, ਮਨ 'ਚ ਖਿੱਚ ਪੈਦਾ ਨਹੀਂ ਕੀਤੀ, ਮਨ 'ਚ ਤੰਗ ਪੈਦਾ ਨਹੀਂ ਕੀਤੀ ਪਰਮਾਤਮਾ ਦੇ ਮਿਲਾਪ ਦੀ। ਕਹਿੰਦੇ ਜਿੰਨੇ ਮਰਜ਼ੀ ਕਰਮ ਕਰਦੇ ਰਹਿਣ, ਕਿਸੇ ਵੀ ਤਰੀਕੇ ਦੇ ਨਾਲ ਸੰਜਮ ਦਾ ਭਾਵ ਤਰੀਕਾ ਯੁਕਤੀ, ਕਿਸੇ ਵੀ ਯੁਕਤੀ ਨਾਲ, ਕਿਸੇ ਵੀ ਤਰੀਕੇ ਦੇ ਨਾਲ ਇਹ ਅੰਦਰੋਂ ਸ਼ੱਕ, ਅੰਦਰੋਂ ਮਨ ਦੀ ਮੈਲ ਜਿਹੜੀ ਹੈ ਇਹ ਖਤਮ ਨਹੀਂ ਹੋ ਸਕਦੀ। ਇਹਨੂੰ ਖਤਮ ਕਰਨ ਲਈ ਜੋ ਵੀ ਕਰਮ ਕਰਦੇ ਹੋ, ਸਭ ਤੋਂ ਪਹਿਲਾਂ ਹਿਰਦੇ 'ਚ ਪ੍ਰੇਮ ਪੈਦਾ ਕਰੋ ਪਰਮਾਤਮਾ ਦੇ ਪ੍ਰਤੀ। ਝੂਠੇ ਪਦਾਰਥਾਂ ਦੀ ਖਿੱਚ, ਝੂਠੇ ਪਦਾਰਥਾਂ ਦੀ ਮੰਗ ਖਤਮ ਕਰ ਦਿਓ, ਛੱਡ ਦਿਓ, ਆਪਣੇ ਇਹ ਆਪ ਹੀ ਮਿਲਣਾ ਸਭ ਕੁਛ। ਆਪ ਜ਼ਿੰਦਗੀ 'ਚ ਇੱਕ ਗੱਲ ਪੱਲੇ ਬੰਨ ਕੇ ਦੇਖਿਓ, ਸਿਰਫ ਇੱਕ ਭੁਲੇਖਾ, ਸਮੇਂ ਦੇ ਮੁਤਾਬਕ। ਕਈ ਸੱਜਣ ਕਹਿੰਦੇ ਸੁਣੀ ਦਾ, ਕਦੀ ਸੋਚਿਆ ਨਹੀਂ ਸੀ ਜ਼ਿੰਦਗੀ 'ਚ ਆਹ ਚੀਜ਼ ਮਿਲ ਜੂਗੀ, ਕਦੀ ਸੋਚਿਆ ਨਹੀਂ ਸੀ ਜ਼ਿੰਦਗੀ 'ਚ ਇੱਥੇ ਪਹੁੰਚਾ ਦੂਗਾ ਰੱਬ। ਬਈ ਰੱਬ ਨੂੰ ਸਭ ਦੀ ਚਿੰਤਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਚਿੰਤਾ ਕਿਹਦੀ ਹੈ? ਧਿਆਨ ਦੇਣਾ, ਇੱਕ ਯਾਦ ਹੈ, ਇੱਕ ਚਿੰਤਾ ਹੈ। ਚਿੰਤਾ ਆਉਣ ਵਾਲੇ ਸਮੇਂ ਦੀ ਹੁੰਦੀ ਤੇ ਯਾਦ ਬੀਤੇ ਸਮੇਂ ਦੀ ਹੁੰਦੀ। ਜੋ ਕੀਤਾ ਉਹ ਯਾਦ 'ਚ ਆ ਜਾਂਦਾ, ਜੋ ਕੀਤਾ ਹੀ ਨਹੀਂ ਅਜੇ ਉਹ ਚਿੰਤਾ 'ਚ ਆ ਜਾਂਦਾ। ਚਿੰਤਾ ਕਾਹਦੀ ਹੈ? ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ, ਪਤਾ ਨਹੀਂ ਦਾਤ ਮਿਲਣੀ ਕਿ ਨਹੀਂ ਮਿਲਣੀ, ਪਤਾ ਨਹੀਂ ਸੁੱਖ ਮਿਲਣਾ ਕਿ ਨਹੀਂ ਮਿਲਣਾ, ਇਹ ਚਿੰਤਾ ਹੈ। ਤੇ ਗੁਰੂ ਸਾਹਿਬਾਨ ਕਹਿੰਦੇ ਆਉਣ ਵਾਲਾ ਸਮਾਂ ਤੇਰੇ ਹੱਥ 'ਚ ਨਹੀਂ ਹੈ, ਜੋ ਤੂੰ ਕਰ ਲਿਆ ਨਾ ਉਹ ਹੋ ਗਿਆ, ਪਰ ਆਉਣ ਵਾਲੇ ਸਮੇਂ ਦੀ ਚਿੰਤਾ ਕਿਹਨੂੰ ਹੈ? ਆਉਣ ਵਾਲੇ ਸਮੇਂ ਤੈਨੂੰ ਕੀ ਦੇਣਾ ਹੈ? ਚਿੰਤਾ ਤਿਸ ਹੀ ਹੈ, ਕਹਿੰਦਾ ਆਉਣ ਵਾਲੇ ਸਮੇਂ ਦੀ ਨਿਗਰਾਨੀ ਪਰਮਾਤਮਾ ਦੀ ਹੈ, ਜ਼ਿੰਮੇਵਾਰੀ ਪਰਮਾਤਮਾ ਦੀ ਹੈ, ਉਹਨੂੰ ਚਿੰਤਾ ਹੈ ਤੈਨੂੰ ਕਿਹੜੀ ਚੀਜ਼ ਦੇਣੀ, ਕਿਹੜੇ ਵੇਲੇ ਤੈਨੂੰ ਕਿੱਥੇ ਪਹੁੰਚਾਉਣਾ, ਪਰਮਾਤਮਾ ਜਾਣਦਾ, ਤੈਨੂੰ ਆਪੇ ਪਹੁੰਚਾ ਦੇਣਾ ਉਹਨੇ। ਬੜਾ ਕੁਝ ਲਿਖਿਆ ਬਾਣੀ 'ਚ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਹਿੰਦੇ ਪਰਮਾਤਮਾ ਨੀਚੋਂ ਥੱਲਿਓ ਲੈ ਕੇ ਤਾਂ ਤੱਕ ਲੈ ਜਾਂਦਾ, ਕਿਸੇ ਨੀਚ ਨੂੰ ਵੀ ਉੱਚਾ ਕਰ ਦਿੰਦਾ। ਠੀਕ ਹੈ, ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ। ਆਪਾਂ ਅਰਦਾਸ ਵਿੱਚ ਪੜ੍ਹਦੇ ਹਾਂ, ਨਿਤਾਣਿਆ ਤਾਣ, ਨਿਮਾਣਿਆ ਮਾਣ। ਠੀਕ ਹੈ, ਹੁਣ ਨਿਮਾਣਿਆ ਮਾਣ, ਨਿਤਾਣਿਆ ਤਾਣ, ਹੁਣ ਧਿਆਨ ਦਿਓ, ਅਸੀਂ ਨਿਮਾਣੇ ਤੇ ਹੋਏ ਨਹੀਂ, ਅਸੀਂ ਤੇ ਮਾਣ ਰੱਖ ਕੇ ਬੈਠੇ। ਆਪਣੇ ਮਾਨ ਤੋਂ ਪਰਾ ਬਗੈਰ ਹੋ ਜਾਓ, ਜਿੱਦਣ ਤੁਸੀਂ ਆਪਣੇ ਮਾਨ ਤੋਂ ਪਰਾ ਹੋ ਜਾਓਗੇ, ਭੁੱਲ ਜਾਓਗੇ ਮੇਰੇ ਕੋਲ ਮਾਨ ਹੈ ਹੀ ਨਹੀਂ, ਉਧਰ ਨਿਮਾਣਿਆਂ ਨੂੰ ਮਾਨ ਦੇਣਾ। ਨਿਤਾਣਿਆ, ਨਿਤਾਣਾ ਕੌਣ ਹੈ? ਜੋ ਕੋਈ ਤਾਕਤ ਨਹੀਂ ਹੈ ਉਹ ਨਿਤਾਣਾ, ਪਰ ਸਾਡੇ ਕੋਲ ਤਾਕਤ ਹੈਗੀ। ਗੁਰੂ ਪਿਆਰਿਓ, ਅਸੀਂ ਤਾਂ ਸਵੇਰੇ ਗੁਰੂ ਘਰ ਮੱਥਾ ਟੇਕਣ ਚੱਲ ਜਾਈਏ ਅਸੀਂ ਉਹ ਵੀ ਤਾਕਤ ਦੱਸਦੇ ਹਾਂ ਭਾਈ ਸਾਹਿਬ। ਮੈਂ ਤਾਂ ਜੋ ਮਰਜ਼ੀ ਹੋ ਜਾਵੇ ਤੜਕੇ ਉੱਠ ਕੇ ਪਹਿਲਾਂ ਮੈਂ ਗੁਰਦੁਆਰੇ ਜਾਣਾ, ਮੈਂ ਤਾਂ ਪ੍ਰਣ ਕੀਤਾ ਮੈਂ 4 ਵਜੇ ਗੁਰਦੁਆਰੇ ਜਾਣਾ। ਇਹਦਾ ਮਤਲਬ ਆਪਣੀ ਤਾਕਤ ਵਿਖਾ ਰਿਹਾ ਕਿ ਮੇਰੇ ਕੋਲ ਤਾਕਤ ਹੈ ਤੜਕੇ ਉੱਠ ਕੇ ਤੁਰ ਕੇ ਗੁਰੂ ਘਰ ਜਾਣ ਦੀ। ਉਹ ਕਦੀ ਕਹਿ ਕੇ ਦੇਖੋ ਨੇ ਤਾਣਿਆ ਤਾਣ ਕਿ ਮੇਰੇ ਕੋਲ ਕੋਈ ਤਾਕਤ ਨਹੀਂ ਹੈ ਤੇਰੇ ਦਰ ਤੇ ਆਉਂਦੀ, ਮੇਰੇ ਕੋਈ ਤਾਕਤ ਨਹੀਂ ਹੈ ਕੁਝ ਕਰਨ ਦੀ। ਕਹਿੰਦਾ ਜਿਹੜਾ ਨਤਾਣਾ ਹੈ ਉਹਨੂੰ ਗੁਰੂ ਆਪਣੀ ਸ਼ਕਤੀ ਆਪ ਦੇ ਦਿੰਦਾ, ਉਹਨੂੰ ਆਪ ਉਠਾ ਕੇ ਲਿਆਉਂਦਾ, ਆਪ ਉਹਨੂੰ ਸਮਝ ਦਿੰਦਾ, ਆਪ ਉਹ ਚੰਗੇ ਕਰਮ ਕਰਾਉਂਦਾ, ਆਪ ਉਹਨੂੰ ਸੋਝੀ ਬਖਸ਼ਿਸ਼ ਕਰਦਾ। ਔਰ ਪੰਗਾ ਹੀ ਨਤਾਣੇ ਤੇ ਹੋਈ ਨਹੀਂ, ਠੀਕ ਹੈ ਹੋਈ ਨਹੀਂ। ਜਦੋਂ ਇਹ ਬਿਰਤੀ ਬਣੂਗੀ ਫਿਰ ਆਪ ਜੀ ਨੂੰ ਸਮਝ ਲੱਗੂਗੀ ਵੀ ਵਾਕਈ ਗੱਲ ਸੱਚ ਆ। ਫਿਰ ਗੁਰੂ ਸਾਹਿਬ ਕਹਿੰਦੇ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ। ਕਹਿੰਦਾ ਕਿਸੇ ਜੁਗਤੀ ਦੇ ਨਾਲ ਕਿਸੇ ਤਰੀਕੇ ਦੇ ਨਾਲ ਅੰਦਰੋਂ ਸਹਸਾ ਮਨ ਦੀ ਮਹਿਲ ਖਤਮ ਨਹੀਂ ਹੁੰਦੀ, ਰਹੇ ਕਰਮ ਕਮਾਏ। ਕਹਿੰਦਾ ਕਰਮ ਹੀ ਕਮਾਉਂਦੇ ਰਹਿ ਗਏ, ਕਰਮ ਕਰਦੇ ਰਹੇ ਪਰ ਮਨ ਚ ਪ੍ਰੀਤ ਪੈਦਾ ਨਹੀਂ ਹੋਈ, ਕਰਮ ਕਰਦਿਆਂ ਕਰਦਿਆਂ ਵੀ ਮਨ ਦਾ ਸਹਸਾ ਖਤਮ ਨਹੀਂ ਹੋਇਆ। ਫਿਰ ਕੀ ਕਹਿੰਦੇ, ਕਹਿੰਦੇ ਸਹਸੇ ਜੀਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਜਿਹੜਾ ਮੇਰਾ ਮਨ ਹੈ ਨਾ ਇਹ ਸਹਸੇ ਨਾਲ ਸ਼ੱਕ ਦੇ ਨਾਲ ਮੈਲਾ ਹੋਇਆ ਪਿਆ, ਗੁਰੂ ਤੇ ਵਿਸ਼ਵਾਸ ਹੀ ਨਹੀਂ ਕਰਦਾ, ਪਤਾ ਨਹੀਂ ਕੀ ਹੋਣਾ ਹੈ, ਪਤਾ ਨਹੀਂ ਕੀ ਮਿਲਣਾ ਹੈ। ਸਹਸੇ ਜੀਉ ਮਲੀਨ ਹੈ, ਕਹਿੰਦਾ ਵਿਚਾਰਾਂ ਦੀ ਮੈਲ ਇੰਨੀ ਕੁ ਚੜੀ ਹੈ, ਮਨ ਮੈਲਾ ਹੋਇਆ ਪਿਆ। ਗੁਰੂ ਪਿਆਰਿਓ ਕੁਛ ਨਹੀਂ ਹੈਗਾ, ਮਨ ਕਿਹਨੂੰ ਕਹਿੰਦੇ ਆ, ਵਿਚਾਰ ਨੂੰ। ਕਹਿੰਦਾ ਮਨ ਮਾਰੋ, ਆਪਣੇ ਵਿਚਾਰ ਖਤਮ ਕਰ ਦਿਓ, ਆਪਣੇ ਫੁਰਨੇ ਖਤਮ ਕਰ ਦਿਓ। ਜਦੋਂ ਹੀ ਮਨ ਚ ਕੋਈ ਵਿਚਾਰ ਉੱਠਦਾ ਵੀ ਯਾਰ ਪਤਾ ਨਹੀਂ ਫਲਾਣੀ ਚੀਜ਼ ਕਦੋਂ ਮਿਲਣੀ ਹੈ, ਉਸੇ ਵੇਲੇ ਹੀ ਸਿਮਰਨ ਸ਼ੁਰੂ ਕਰ ਦਿਓ ਤੇ ਨਾਲ ਹੀ ਕਹਿ ਦਿਓ ਜਦੋਂ ਉਹਦਾ ਹੁਕਮ ਹੋਊ ਆਪੇ ਮਿਲ ਜੂ। ਤੁਸੀਂ ਮਨ ਨੂੰ ਕਹੋ ਤੇ ਸਹੀ, ਹੁਣ ਤੁਸੀਂ ਗੁਰਬਾਣੀ ਪੜ੍ਹ ਲਈ, ਸਿਰਫ ਪੜ੍ਹੀ ਹੈ, ਕਹਿੰਦੇ ਉਹ ਕੰਠ ਹੈ ਸਾਨੂੰ, ਉਹ ਕੰਠ ਤੱਕ ਹੀ ਰਹਿ ਗਈ, ਅੰਦਰ ਗਈ ਨਹੀਂ, ਅੰਦਰ ਜਗ੍ਹਾ ਖਾਲੀ ਪਈ ਹੈ, ਉੱਥੇ ਵਿਚਾਰ ਪੈਦਾ ਹੋਣ ਡੇ, ਉੱਥੇ ਵਿਕਾਰ ਉੱਗਣ ਡੇ ਨੇ। ਗੁਰਬਾਣੀ ਨੂੰ ਮਨ ਤੱਕ ਪਹੁੰਚਾ ਦਿਓ, ਠੀਕ ਜਿੱਥੇ ਗੁਰੂ ਜੀ ਨੇ ਬਾਣੀ ਦੇ ਜ਼ਰੀਏ ਸਾਨੂੰ ਕਹਿਣਾ ਕੀਤਾ। ਕਹਿੰਦੇ ਹੋ ਭੋਲਿਆ ਮਨਾ, ਮਨ ਮੂਰਖ ਕਾਹੇ ਬਿਲ ਲਈ ਹੈ, ਪੂਰਬ ਲੇਖਕ ਲਿਖਿਆ ਪਈ ਹੈ। ਕਹਿੰਦੇ ਮਨਾ ਮੂਰਖਾ ਕਿਉਂ ਰੋਈ ਜਾਂਦਾ, ਕਿਉਂ ਰੌਲਾ ਪਾਈ ਜਾਂਦਾ, ਮੈਂ ਪੂਰਬ ਲੇਖਕ ਲਿਖਿਆ ਪਈ ਹੈ ਜੋ ਪਿਛਲੇ ਜਨਮਾਂ ਚ ਕੀਤਾ ਨਾ ਤੂੰ ਉਹਦੇ ਮੁਤਾਬਕ ਤੈਨੂੰ ਮਿਲਣਾ ਹੈ, ਕਿਉਂ ਰੌਲਾ ਪਾਈ ਜਾਂਦਾ। ਹੁਣ ਇਹ ਪੰਕਤੀ ਆਪਾਂ ਪੜ੍ਹੀ ਹੈ, ਯਾਦ ਹੈ ਸਾਨੂੰ ਸਾਰਿਆਂ ਨੂੰ, ਪਰ ਮਨ ਫਿਰ ਨਹੀਂ ਟਲਦਾ। ਕਿਹੜੀ ਗੱਲੋਂ, ਸਾਨੂੰ ਕੰਠ ਆ, ਸਾਨੂੰ ਯਾਦ ਆ, ਪਰ ਇਹ ਪੰਕਤੀ ਦਾ ਅਸਰ ਸਾਡੇ ਮਨ ਤੇ ਕੋਈ ਨਹੀਂ ਹੈ, ਅਸਰ ਕੋਈ ਨਹੀਂ। ਅਸੀਂ ਕਹਿ ਦਿੰਦੇ ਗੁਰਬਾਣੀ ਕੰਠ ਹੈ ਸਾਨੂੰ। ਗੁਰਬਾਣੀ ਕੰਠ ਦਾ ਮਤਲਬ ਹੈ ਕਿ ਗੁਰਬਾਣੀ ਨੂੰ ਕੰਠ ਕਰਕੇ ਮਨ ਤੱਕ ਪਹੁੰਚਾਉਣਾ, ਮਨ ਤੱਕ ਆਵਾਜ਼ ਪਹੁੰਚਾਉਣੀ ਹੈ ਕਿ ਮਨਾ ਐਵੇਂ ਨਾ ਤੜਫਿਆ ਕਰ, ਐਵੇਂ ਨਾ ਚੱਕਰਾਂ ਚ ਪਿਆ ਕਰ, ਜਿਹੜੀ ਚੀਜ਼ ਜਦੋਂ ਮਿਲਣੀ ਉਦੋਂ ਮਿਲ ਜਾਣੀ ਹੈ। ਤਾਂ ਉਹਨਾਂ ਨੇ ਕਿਹਾ ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਕਹਿੰਦੇ ਵੀ ਜਿਹੜਾ ਮੇਰਾ ਮਨ ਹੈ ਇਹ ਮਨ ਸ਼ੱਕਾਂ ਦੇ ਨਾਲ, ਮਨ ਮੂਰਖਤਾ ਦੇ ਨਾਲ ਮੈਲਾ ਹੋਇਆ ਪਿਆ, ਇਹਨੂੰ ਧੋਵਾਂ ਕਿਵੇਂ, ਕਿਸ ਤਰੀਕੇ ਨਾਲ ਧੋਵਾਂ? ਆਪ ਹੀ ਜਵਾਬ ਦਿੰਦੇ, ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਹਰਸੁ ਰਹੋ ਚਿੱਤ ਲਾਏ। ਦੇਖੋ ਗੱਲ ਫਿਰ ਉੱਥੇ ਆ ਗਈ ਜੀ, ਕਹਿੰਦੇ ਮਨ ਧੋਵੋ, ਕਹਿੰਦੇ ਮਨ ਨੂੰ ਧੋਵੋ, ਸਤਿਗੁਰੋ ਇਹਨੂੰ ਕਦ ਨਾਲ, ਕਹਿੰਦੇ ਸ਼ਬਦ ਲਾਗੋ, ਸ਼ਬਦ ਨਾਲ ਜੁੜੋ, ਨਾਮ ਨਾਲ ਜੁੜੋ। ਪਰ ਇਹ ਧੁੱਪਣਾ ਤਾਂ ਆ ਜਦੋਂ ਸ਼ਬਦ ਨਾਲ ਜੁੜੇਗਾ, ਮਨ ਧੋਵੋ ਸ਼ਬਦ ਲਾਗੋ, ਪਰ ਸ਼ਰਤ ਆ ਹਰਸੋ ਰਹੋ ਜਿੱਤ ਲਾਏ। ਕਹਿੰਦਾ ਤੇਰਾ ਅੰਦਰੋਂ ਧਿਆਨ ਪਰਮਾਤਮਾ ਵਾਲੇ ਪਾਸੇ ਹੋਣਾ ਚਾਹੀਦਾ, ਸੰਸਾਰ ਦੇ ਪਦਾਰਥਾਂ ਵੱਲ ਨਹੀਂ ਹੋਣਾ ਚਾਹੀਦਾ, ਪਰਮਾਤਮਾ ਦਾ ਪ੍ਰੇਮ ਅੰਦਰ ਪੈਦਾ ਹੋਣਾ ਚਾਹੀਦਾ, ਫਿਰ ਮਨ ਦਾ ਸ਼ਬਦ ਨਾਲ ਧੁੱਪਣਾ ਸੌਖਾ ਹੀ। ਜੇ ਤੂੰ ਸ਼ਬਦ ਨਾਲ ਲੱਗਾ ਰਿਹਾ ਪਰ ਪ੍ਰੀਤੀ ਸੰਸਾਰ ਨਾਲ ਹੀ ਹੈ, ਮੇਰਾ ਕੰਮ ਨਹੀਂ ਬਣ ਰਿਹਾ, ਆ ਨਹੀਂ ਬਣ ਰਿਹਾ, ਪਤਾ ਨਹੀਂ ਬੱਚਿਆਂ ਨੂੰ ਕਦੋਂ ਸੁੱਖ ਮਿਲਣਾ, ਗੁਰੂ ਪਿਆਰਿਓ ਰੱਬ ਤੇ ਤੁਹਾਡੇ ਚ ਪੀੜਾ ਮਾਰਨ ਡਿਆ, ਤੁਹਾਨੂੰ ਜਗਾਉਣ ਡਿਆ, ਤੁਹਾਨੂੰ ਜਗਾਉਣ ਡਿਆ ਦੁੱਖ ਦੇ ਦੇ ਕੇ। ਉਹ ਗੁਰੂ ਰੂਪ ਕਰੀ ਸਤ ਸੰਗਤ ਜੀ, ਉਹ ਜਿੰਨਾ ਚਿਰ ਥੋੜੇ ਦੀ ਸੱਠ ਨਹੀਂ ਵੱਜਦੀ ਕੋਈ ਲੋਹਾ ਸ਼ੇਪ ਚ ਨਹੀਂ ਆਉਂਦਾ, ਜਿੰਨਾ ਚਿਰ ਦੁੱਖ ਦੀ ਚੋਟ ਨਹੀਂ ਵੱਜਦੀ ਉਹਨਾਂ ਚਿਰ ਮਨ ਸ਼ੇਪ ਚ ਨਹੀਂ ਆਉਂਦਾ, ਉਹ ਤਾਂ ਦੁੱਖਾਂ ਦੀ ਚੋਟਾਂ ਮਾਰਨ ਰਹੇ ਨੇ, ਠੀਕ ਹੈ, ਦੁੱਖ ਦੇ ਕੇ ਤੁਹਾਨੂੰ ਸਮਝਾ ਰਹੇ ਨੇ ਕਦ ਵੀ ਸ਼ੇਪ ਚ ਆ ਜਾ, ਅਜੇ ਵੀ ਮੁੜਿਆ, ਅਜੇ ਵੀ ਗੁਰੂ ਨਾਲ ਜੁੜ ਜਾ, ਅੰਦਰ ਪ੍ਰੇਮ ਪੈਦਾ ਕਰ ਪਰਮਾਤਮਾ ਦੇ ਪ੍ਰਤੀ। ਤਾਂ ਉਹਨਾਂ ਨੇ ਕਿਹਾ ਮਨ ਧੋਵੋ ਸ਼ਬਦ ਲਾਗੋ, ਹਰਸੋ ਰਹੋ ਜਿੱਤ ਲਾਏ। ਕਹਿੰਦਾ ਕਿਵੇਂ, ਕਿਹੜੇ ਤਰੀਕੇ ਚੱਲ ਦੇਣਾ। ਗੁਰੂ ਸਾਹਿਬ ਨੇ ਇੱਕ ਜਗ੍ਹਾ ਲਿਖਿਆ ਸਵਾਮੀ ਕੋ ਗੁਰੈ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਕਹਿੰਦੇ ਆਹ ਬਿਰਤੀ ਬਣਾ, ਕਹਿੰਦਾ ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ। ਤੁਸੀਂ ਕਦੀ ਦੇਖਿਓ ਕੁੱਤਾ ਪਾਲਿਆ ਹੋਵੇ ਘਰ ਚ, ਕੁੱਤਾ ਪਾਲਿਆ ਹੋਵੇ ਘਰ ਚ, ਦੋ ਦਿਨ ਰੋਟੀ ਨਾ ਦਿਓ ਤਾਂ ਵੀ ਨਹੀਂ ਕਿਤੇ ਜਾਊਗਾ, ਕਦੀ ਕਿਤੇ ਨਹੀਂ ਜਾਊਗਾ। ਪਰ ਅਸੀਂ ਗੁਰੂ ਨੂੰ ਪਿਆਰੀ ਸਾਧ ਸਿੰਘ ਜੋ ਗੁੱਸਾ ਨਾ ਕਰਿਓ, ਘਰ ਜਾਈਦਾ, ਘਰ ਜਾਈਦਾ, ਘਰ ਪਹੁੰਚੇ ਘਰ ਵਾਲੀ ਵਿਚਾਰੀ ਘਰ ਦਾ ਵੀ ਤੇ ਕੰਮ ਕਰਨ ਡਈ। ਘਰ ਗਏ ਜਿੱਦਾਂ ਪਹੁੰਚਿਆ, ਅੱਜ ਅੱਧਾ ਘੰਟਾ ਪਹਿਲਾਂ ਪਹੁੰਚ ਗਏ ਦਫ਼ਤਰੋਂ, ਘਰ ਗਏ ਜਾ ਕੇ ਪੁੱਛਿਆ ਰੋਟੀ, ਕਹਿੰਦੀ ਜੀ ਮੈਂ ਬਣਾ ਦਿੰਦੀ, ਮੈਂ ਸਵੇਰ ਦੀ ਕੰਮ ਲੱਗੀ ਸੀ, ਮੈਨੂੰ ਕਿਹਾ ਤੁਸੀਂ ਪਹਿਲਾਂ ਆ ਜਾਣਾ, ਅੱਜ ਹੁਣੇ ਫੁਲਕਾ ਲਾਹ ਦਿੰਦੀ ਹਾਂ, ਰੁਕ ਜਾਣ ਅੱਧਾ ਘੰਟਾ ਲੱਗਣਾ, ਮੈਂ ਕੰਮ ਕਰਦੀ ਪਈ, ਮੈਨੂੰ ਭਾਂਡੇ ਧੋ ਲੈਂਦੇ ਹੋ। ਆਪਾਂ ਠੱਕ ਜਵਾਬ ਦਿੰਦੇ ਹਾਂ, ਗੁਆਂਢੀਆਂ ਨੂੰ ਖਾਵਾਂ ਫਿਰ ਮੈਂ, ਜੇ ਤੂੰ ਨਹੀਂ ਬਣਾਉਣੀ ਅਜੇ ਭਾਂਡੇ ਧੋ ਕੇ ਬਣੇ, ਮੈਂ ਗੁਆਂਢੀਆਂ ਨੂੰ ਖਾ ਲੈਂਦਾ, ਕਿਹੜੀ ਗੱਲੋਂ? ਕਿਉਂਕਿ ਮਨ ਚ ਤਸੱਲੀ ਨਹੀਂ ਹੈ, ਹੌਸਲਾ ਨਹੀਂ ਹੈ। ਕੋਈ ਵਿਰਲਾ ਹੀ ਜਾ ਕੇ ਕਹਿੰਦਾ ਰੋਟੀ ਜੀ ਗੱਲ ਸੁਣੋ, ਮੈਂ ਨਾ ਕੱਪੜੇ ਧੋਣ ਲੱਗ ਪਈ, ਭਾਂਡੇ ਮਾਂਜਣ ਲੱਗ ਪਈ, ਕੱਪੜੇ ਜ਼ਿਆਦਾ ਸੀ, ਮੈਂ ਨਾ ਅੱਜ ਕੁਛ ਬਣਾਇਆ ਨਹੀਂ ਹੈਗਾ। ਕੀ ਕਹਿੰਦਾ? ਕਹਿੰਦਾ ਭਲੀ ਲੋਕ ਜੋ ਬਣਿਆ ਉਹੀ ਲਿਆ, ਕਦੀ ਸਬਜ਼ੀ ਨਹੀਂ ਬਣਾਈ ਅੱਜ ਮੈਂ। ਉਹ ਚੱਲ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਅਚਾਰ ਨਾ ਲਿਆ। ਉਹ ਜਨਾਨੀ ਅੰਦਰੋਂ ਅੰਦਰ ਸੋਚਦੀ ਹੈ ਵੀ ਕਮਾਲ ਇਸ ਬੰਦੇ ਨੂੰ ਕੀ ਹੋ ਗਿਆ, ਇਹ ਬੰਦਾ ਨੇ ਮੇਰਾ ਸਿਰ ਪਾੜ ਦੇਣਾ ਸੀ, ਹੁਣ ਇਹ ਕਹਿ ਰਿਹਾ ਤੂੰ ਚਾਰ ਨਹੀਂ ਲਿਆ, ਜੋ ਬਣਿਆ ਉਹੀ ਲਿਆ, ਕੋਈ ਗੱਲ ਨਹੀਂ, ਫਿਰ ਕੀ ਹੋਇਆ, ਤੂੰ ਆਪਣਾ ਕੰਮ ਕਰਨ ਡਈ ਸੀ ਤਾਂ ਕੀ ਹੋਇਆ। ਲਓ ਜੀ ਭਾਣੇ ਚ ਆ ਗਿਆ, ਇੰਨੀ ਗੱਲ ਕਹੀ, ਘਰ ਚੋਂ ਕਲੇਸ਼ ਖਤਮ ਹੋ ਗਿਆ। ਹੁਣ ਘਰ ਵਾਲੀ ਵੀ ਸਿਮਰਨ ਕਰਨ ਲੱਗ ਪਈ ਹੈ, ਅੱਗੇ ਡਰਦੀ ਰਹਿੰਦੀ ਸੀ ਵੀ ਬਸ ਆ ਗਿਆ ਘਰ, ਹੁਣ ਇਹਨੇ ਭੜਥੂ ਪਾ ਦੇਣਾ। ਆਇਆ ਕਿ ਕੁੱਤਾ ਰੋਟੀ ਦੋ ਦਿਨ ਨਹੀਂ ਮਿਲੀ ਤੇ ਮਾਲਕ ਦਾ ਦਰ ਨਹੀਂ ਛੱਡਿਆ, ਤੇ ਇਹਨੂੰ ਅੱਧਾ ਘੰਟਾ ਲੇਟ ਮਿਲ ਦੀ, ਕਹਿੰਦਾ ਗੁਆਂਢੀਆਂ ਨੂੰ ਖਾਵਾਂ, ਤੂੰ ਤਾਂ ਪਕਾਉਣੀ ਨਹੀਂ, ਤੈਨੂੰ ਤਾਂ ਚਿੰਤਾ ਹੀ ਹੈ ਨਹੀਂ। ਸਿਰਫ ਗੱਲ ਸਮਝਣ ਵਾਲੀ ਹੈ, ਵਿਚਾਰਨ ਕਰਨ ਵਾਲੀ ਹੈ, ਮਨ ਨੂੰ ਮਾਰਨਾ ਪੈਣਾ। ਤੇ ਗੁਰੂ ਸਾਹਿਬ ਕਹਿੰਦੇ ਸਵਾਮੀ ਕੋ ਗੁਰੈ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ, ਨਾਨਕ ਇਹ ਬਿਦ ਹਰ ਭਜੋ। ਕਹਿੰਦਾ ਇਸ ਤਰੀਕੇ ਦੇ ਨਾਲ ਬਿਰਤੀ ਬਣਾ ਕੇ, ਕਿਹੜੀ ਵੀ ਕੁੱਤਾ ਕਹਿੰਦਾ ਰੋਟੀ ਮਿਲੀ ਚਾਹੀ ਨਹੀਂ ਮਿਲੀ, ਦਰ ਤੇਰੇ ਤੇ ਰਹਿਣਾ, ਡਾਂਗਾ ਖਾ ਕੇ ਵੀ ਉੱਥੇ ਰਹਿੰਦਾ। ਤੇ ਗੁਰੂ ਸਾਹਿਬ ਕਹਿੰਦੇ ਮਨ ਬਣਾ ਏਦਾਂ ਦਾ, ਦੁੱਖ ਜਿੰਨੇ ਮਰਜ਼ੀ ਮਿਲਣ, ਜੋ ਮਰਜ਼ੀ ਮਿਲੇ, ਪਰ ਪਰਮਾਤਮਾ ਦਾ ਦਰ ਨਹੀਂ ਛੱਡਣਾ, ਗੁਰੂ ਦਾ ਦਰ ਨਹੀਂ ਛੱਡਣਾ, ਨਾਮ ਸਿਮਰਨ ਨਹੀਂ ਛੱਡਣਾ, ਨਾਨਕ ਇਹ ਬਿਦ ਹਰ ਭਜੋ। ਅਸੀਂ ਵਿਚਾਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਤਾਂ ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਵੀ ਮਨ ਧੋਵੋ ਸ਼ਬਦ ਲਾਗੋ ਹਰਸੋ ਰਹੋ ਚਿੱਤ ਲਾਏ। ਕਹਿੰਦਾ ਮਨ ਨੂੰ ਧੋ, ਸ਼ਬਦ ਨਾਲ ਜੁੜ, ਪਰ ਇੱਕ ਸ਼ਰਤ ਹੈ ਕਿ ਜਦੋਂ ਸ਼ਬਦ ਨਾਲ ਜੁੜਨਾ, ਸ਼ਬਦ ਨਾਲ ਮਨ ਨੂੰ ਧੋਣਾ, ਉਦੋਂ ਤੇਰਾ ਅੰਦਰ ਦਾ ਧਿਆਨ, ਤੇਰਾ ਚਿੱਤ ਪਰਮਾਤਮਾ ਵਾਲੇ ਪਾਸੇ ਹੋਣਾ ਚਾਹੀਦਾ, ਪ੍ਰੇਮ ਪੈਦਾ ਹੋਣਾ ਚਾਹੀਦਾ, ਉਹਦੇ ਨਾਲ ਧਿਆਨ, ਪਦਾਰਥਾਂ ਵੱਲ ਧਿਆਨ ਨਹੀਂ ਹੋਣਾ ਚਾਹੀਦਾ। ਫਿਰ ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦਾ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ, ਇਹ ਸਹਿਸਾ ਇਹ ਵਜਾਏ। ਕਹੇ ਨਾਨਕ ਗੁਰ ਪ੍ਰਸਾਦੀ, ਕਹਿੰਦੇ ਗੁਰੂ ਦੀ ਕਿਰਪਾ ਨਾਲ, ਨਾ ਗੁਰੂ ਕੋਲੋਂ ਪ੍ਰਸ਼ਾਦ ਲਿਆਈ, ਨਾ ਨਾਮ ਲਿਆਈ, ਜਿਹੜਾ ਸ਼ਬਦ ਲਿਆਈ, ਇਹਨੂੰ ਛਕਣਾ ਪੈਣਾ, ਇਹਨੂੰ ਛਕ, ਸਿਮਰਨ ਕਰ, ਠੀਕ ਹੈ। ਤੇ ਕਰਦਿਆਂ ਕਰਦਿਆਂ ਕੀ ਹੋਏਗਾ, ਸਹਿਜ ਉਪਜੇ, ਜੇ ਹਿਰਦੇ ਚ ਪ੍ਰੇਮ ਪੈਦਾ ਹੋਊਗਾ, ਖਿੱਚ ਪੈਦਾ ਹੋਊਗੀ ਪਰਮਾਤਮਾ ਦੇ ਪ੍ਰਤੀ, ਤੇ ਤੇਰੇ ਚ ਸਹਿਜ ਪੈਦਾ ਹੋਊਗਾ, ਸਹਿਜ ਉਤਪੰਨ ਹੋਊਗਾ, ਉਹ ਅਵਸਥਾ ਉਤਪੰਨ ਹੋਊਗੀ। ਤੇ ਫਿਰ ਗੁਰੂ ਸਾਹਿਬ ਕਹਿਣ ਲੱਗੇ ਨੇ ਇਹ ਸਹਿਸਾ ਇਹ ਵਜਾਏ, ਕਹਿੰਦਾ ਇਸ ਤਰੀਕੇ ਦੇ ਨਾਲ ਤੇਰੇ ਅੰਦਰੋਂ ਜਿਹੜਾ ਸ਼ੱਕ ਆ, ਵਹਿਮ ਆ, ਅੰਧ ਵਿਸ਼ਵਾਸ ਆ, ਸਾਰਾ ਖਤਮ ਹੋ ਜਾਊਗਾ। ਪਰ ਨਾਮ ਜਪ, ਬਿਨਾਂ ਨਾਮ ਤੋਂ ਨਹੀਂ, ਬਿਨਾਂ ਸਿਮਰਨ ਤੋਂ ਨਹੀਂ। ਸੋ ਗੁਰੂ ਪਿਆਰਿਓ, ਗੁਰਬਾਣੀ ਨੂੰ ਬੜੇ ਪਿਆਰ ਨਾਲ ਪੜ੍ਹੋ, ਨਿਤਨੇਮ ਕਰੋ, ਸਹਿਜ ਪਾਠ ਦਾ ਭੋਗ ਪਾਓ। ਪਰ ਇੱਕ ਗੱਲ ਯਾਦ ਰੱਖਿਓ ਕਿ ਜਦੋਂ ਗੁਰਬਾਣੀ ਪੜ੍ਹਨੀ ਹੈ ਤੇ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਪੜ੍ਹਨੀ ਹੈ, ਨਹੀਂ ਕਿ ਸੰਸਾਰ ਦੇ ਪਦਾਰਥਾਂ ਨਾਲ ਜੁੜ ਕੇ ਗੁਰਬਾਣੀ ਪੜ੍ਹਨੀ, ਤਾਂ ਸੋਝੀ ਆਉਣੀ। ਸੋ ਗੁਰੂ ਪਿਆਰਿਓ, ਸਮਾਂ ਹੋ ਗਿਆ, ਮਾਲੀ ਚੜ੍ਹਦੀਆਂ ਗੱਲਾਂ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ।